फिर जी तो सत्संग को सेवै तिसे प्रकार असन बसन को देते कर और भाव उदार।
वाहिगुरु जी का खालसा, वाहिगुरु जी की फतेह। परम सत्कार योग, सम्मान योग, गुरु का खास रूप, गुरु खालसा साध संगत, सतगुरु गरीब नवाज, अंतर्यामी पतत पावन भगत वत्सल, कृपा निधान, धन धन श्री गुरु ग्रंथ साहिब सच्चे पातशाह जी महाराज जी दे पावन पवित्र चरणा कमलां च संध्या वखत दे सजे हुए दीवाना च हाजरियां भर के इकत्र हो के सतगुरु गुरु कलगीधर चिट्टियां बाजां वाले शमशेरे बहादुर दे गुर ते के धनी सतगुरु श्री गुरु गोबिंद सिंह साहिब जी सच्चे पातशाह दा पावन पवित्र इतिहास बहुत ही श्रद्धा भावना आस्था ते सत्कार सहित सरवण कर रहे। श्री आनंदपुर साहब की धरती ते अनेक प्रकार दे कौतक सतगुरु जी कर रहे ने। बेअंत संगतां विसाखी दे जोड़ मेले ते श्री आनंदपुर साहब इकट्ठियां होईयां, सब ने आके सतगुरु दसवें पातशाह दे दर्शन किते हन। जो जो कामना धार के अपने मन विच आए ने ओ कामना सतगुरां दे चरणां चों पूर्ण होई है। जे किसे ने भगती दा दान मंगया उन्हां नूं भगती प्राप्त होई, जे किसे ज्ञान मंगया उन्हां नूं ज्ञान मिलिया, जे किसे ने दुनियावी पदार्थ मंगे ने तां ओह वी सतगुरु सच्चे पातशाह ने कृपा कीती। तो इस प्रकार नाल संगतां सतगुरां कोलों विदा हो के गईआं, जिथे जांदे ने रस्ते विच सतगुरां दा सुजस करदे जांदे ने, चारां दिशावां विच गुरु कलगीधर दा सुजस पसरिया। पहाड़ी रियासतां दे बहुत सारे नगर सतगुरां दे अधीन हो गए, और अगर कोई नगर वाला सतगुरु जी अगे अड़दा है तां वो आपे ही मुड़ के आके सतगुरां दे चरणां च झुक जांदे ने। आनंदपुर साहब दे विच कुछ बेमुख लोग भी रहिंदे सी जिहड़े सतगुरां दे प्रताप तों अणजाण सन, ते पहाड़ियां दा उहनां दे अंदर डर सी। आनंदपुर साहब छड के सतगुरां तों बेमुख हो के चले गए। जदों दूसरियां नगरां ग्रामां विच गए ते उत्थों भुखे मरदे होए वापस उन्हां नूं आनंदपुर साहब आउणा पिया, किते भी जाके कामयाब नहीं होए। भाई संतोख सिंह जी ने विचार दित्ती सी कि जिन्हां तों गुरु साहब मूंह फेर लैंदे ने उह सोने नूं भी हथ पाण ते उह सोना भी मिट्टी बन जांदा, खे बन जांदा। इन्हां तों सतगुरां ने मूंह फेरिया होया सी, इस करके किते भी कामयाब नहीं होए। रोटी दे भी इन्हां नूं लाले पै गए। आखिरकार बड़े शर्मसार शर्मिंदा हो के वापस श्री आनंदपुर साहब आके रहण लगे, ते इन्हां नूं दो वक्त दी रोटी मिलन लगी। तो इस प्रकार नाल महाराज गुरु कलगीधर पातशाह जी दा भारी सुजस दिन प्रतिदिन पसर रहा, और महाराज गरीब नवाज पातशाह दे चरणा चा के बेअंत संगतां हाजर हुंदियां, सैकड़ों की गिणती च सिपाही महाराज जी कोल भर्ती हुंदे ने। कई बार तो बहुत ज्यादा सिपाही वध जांदे ने, पर कई बार घट भी जांदे ने जदों छुट्टी लैके सतगुरां कोलों जांदे हन। तो इस प्रकार नाल श्री आनंदपुर साहब विखे बड़ियां रौनकां लगियां होईयां ने। आओ, पर दुश्मनां दी अख विच श्री आनंदपुर साहब खटकदा रहा। गुरु कलगीधर पातशाह जी महाराज जी का प्रताप वेख के उन्हां कोलों जरिया नहीं सी जांदा। तो दुश्मन जिहड़े हन ओ किसे ना किसे तरीके हल्ला कर रहे ने। दिलावर खां दा लड़का खानजादा को सतगुरां ते हल्ला करके आ रहा है। आओ, गुरु पातशाह दा पवित्र पावन इतिहास मन विरतियां एकाग्र करके सरवण करिए। दशमेश पिता सतगुरां दे पावन चरणां दा ध्यान अपने हिरदयां च धारण करदे आखिए जी सतनाम
श्री वाहेगुरु साहिब जीओ।
सतनाम
श्री वाहेगुरु साहिब जीओ। दोएरा श्री जी तो सतसंग को सेवै तिसै प्रकार।
माता जी तो जी जिन्हां दे ग्रह विखे साहिबजादा बाबा जुझार सिंह जी का जन्म हो चुका है, पर माता जीतो जी ने सेवा नहीं छड़ी। गुरु कलगीधर जी ने कहा सी कि गुरसिखां दी आए गए महापुरखां साधुआं संतां दी सेवा करनी, तो माता जीतो जी उसे तरह सारी सतसंगत दी सेवा करदे ने, बड़ी भावना नाल बड़े अदब नाल संगत दी सेवा करदे हन।
असन बसन को देत्या कर उर भाव उदार।
और संगत नू भोजन छकाउणा, लोड़वंद नू वस्त्र देने, इस तरह माता जीतो जी ए सारी सेवा निभाउंदे अपने हथी। देखो गुरु साहब जी दा भी कितना कमाल है कि सतगुरां ने माता जीतो जी नू भी सेवा लाई है कि सेवा करो, सेवा करके पुत्र मिलणगे। कहण तो भाव है कि जे गुरु के महलां नू भी गुरु घर की सेवा करन दा हुक्म है कि गुरु के महल भी गुरु घर की सेवा करन, ते फिर आम जन सधारण सिख वास्ते तां हुक्म है ही है ना। जे गुरु के महलां नू भी सेवा करनी पैंदी है ते फिर आम जन सधारण वास्ते तां हुक्म है ही है। इस करके सारयां वास्ते हुक्म है गुरु घर की सेवा करन दा। तो माता जीतो जी नाले संगत नू भोजन छकाउंदे ने, कई बार वस्त्र भी दिंदे हन जे कोई लोड़वंद हुंदा है, ते बड़ी भावना बड़ा प्यार माता जीतो जी अपने हिरदे च धारण करके सेवा करदे हन।
चौपाई मदर सलवन तो शिजुत स्वाद
भांत भांत दे पकवान माता जीतो जी बनाउंदे ने, मिठे सलूणे तुरश कहिंदे ने खट्टियां नूं, मिठे सलूणे ते जिहड़े खट्टे पदार्थ ने ओ माता जीतो जी आप तैयार करवाउंदे हन।
करवें बिंजन चावर आदि
और अनेक प्रकार दे बिंजन आदि सब्जियां भाजियां तरकारियां ओदे तो अलावा चावल आदक ए सारियां चीजां माता जीतो जी लंगर विच तैयार करदे हन।
पायस बने पाए विच मेवे
पायस नाम है खीर दा, खीर बनदी है ते खीर दे विच कई मेवे पाए जांदे ने, काजू बदामां दियां गिरियां सौगी इदां दे जिहड़े मेवे हन ओह खीर विच पा के खीर रिन्नी जांदी है, खीर बनाई जांदी है।
अतिथन को अकार बोल देवे
अतिथि आउंदे ने, बाहरों सिख आउंदे ने, सेवक आउंदे ने, जां महापुरख साधु आउंदे ने, उन्हां नूं माता जीतो जी अपने महलां च बुला के पंगत च बड़े प्यार नाल बिठा के उन्हां सारे अतिथियां दी लंगर नाल सेवा करदे हन।
चाहत चित पर संता पति के
सेवा माता जीतो जी इस करके कर रहे ने कि मेरे पति देव गुरु कलगीधर जी मेरे ते प्रसन्न हो जाण। अपने पति देव दसवें पातशाह श्री गुरु गोबिंद सिंह साहब दी प्रसन्नता लैण लई, महाराज जी दी खुशी लैण वास्ते माता जीतो जी ए सारियां सेवावां निभा रहे ने, आप अपने हथी सेवा करदे ने।
निमरी रहे सदा गत मन के
हर वेले माता जीतो जी दे मन दी जिहड़ी अवस्था है ओह निमर भाव च रहिंदी है। मन च माण नहीं आउंदा कि मैं गुरु की महल हां ते मेरा उच्चा रुतबा है, कदे भी इस तरह दा भाव नहीं आउंदा। निमरता वाला भाव ओ माता जीतो जी दे हिरदे च बनिया रहिंदा है। गुरसिखां अगे बड़े प्यार नाल निम के हथ जोड़ के सत्कार नाल उन्हां दी सेवा करदे ने।
सिखै नगन को बस ने उडावै
जे कोई नगन दिसदा है कि जिहदे कोल तन कजण वास्ते कपड़ा नहीं है, माता जीतो जी ओनू कपड़े दिंदे ने, वस्त्र दिंदे ने, गुरु के खजानिया चो लिया के वस्त्र उन्हां दे शरीर ते उड़ाउंदे हन।
एव संतन सिख सेव कमावै
इस तरह संत जना दी और सिखां दी सेवा ਉਹ ਮਾਤਾ ਜੀ ਆਪਣੇ ਹੱਥੀ ਕਮਾਉਂਦੇ ਨੇ ਕਰਦੇ ਹਨ।
ਪਤੀ ਮੂਰਤ ਔਰ ਮੈਂ ਦ੍ਰਿੜ ਵਾਸੀ।
ਗੁਰੂ ਕਲਗੀਧਰ ਜੀ ਦੀ ਸੁੰਦਰ ਮੂਰਤ ਉਹ ਮਾਤਾ ਜੀਤੋ ਜੀ ਦੇ ਹਿਰਦੇ ਚ ਵਸਦੀ ਹੈ। ਮਾਤਾ ਜੀਤੋ ਜੀਤੋ ਜੀ ਦੇ ਹਿਰਦੇ ਚ ਗੁਰੂ ਮੂਰਤ ਵਸਦੀ ਹੈ।
ਜਿਸ ਦਿਨ ਪ੍ਰੇਮ ਵਧਿਓ ਅਬਨਾਸੀ।
ਦਿਨ ਕਰਕੇ ਦਿਨ ਕਰਕੇ ਰਾਤ ਕਰਕੇ ਨਿਤਾ ਪ੍ਰਤੀ ਮਾਤਾ ਜੀ ਦੇ ਹਿਰਦੇ ਚ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਜਿਹੜਾ ਪ੍ਰੇਮ ਹੈ ਉਹ ਵਧਦਾ ਜਾ ਰਿਹਾ। ਕਿਉਂਕਿ ਪ੍ਰੇਮ ਖਾਲਸਾ ਜੀ ਇੱਕ ਐਸੀ ਦਾਤ ਹੈ, ਪਦਾਰਥ ਹੈ ਵੀ ਜਿਹੜਾ ਘਟਦਾ ਨਹੀਂ, ਜਿਵੇਂ ਜਿਵੇਂ ਸਮਾਂ ਬੀਤਦਾ ਤਿਵੇਂ ਤਿਵੇਂ ਵਧਦਾ ਜਾਂਦਾ। ਤੋ ਮਾਤਾ ਜੀ ਦੇ ਹਿਰਦੇ ਵਿਚ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਪ੍ਰਤੀ ਜਿਹੜਾ ਪ੍ਰੇਮ ਹੈ ਉਹ ਦਿਨ ਪ੍ਰਤੀ ਦਿਨ ਕਰਕੇ ਵਧਦਾ ਜਾ ਰਿਹਾ ਹੈ।
ਅਧਿਕ ਰਹੇ ਦਰਸ਼ਨ ਕੀ ਲਾਲਸ।
ਮਨ ਵਿਚ ਮਾਤਾ ਜੀ ਦੇ ਸਤਿਗੁਰਾਂ ਦੇ ਦਰਸ਼ਨਾਂ ਦੀ ਲਾਲਸਾ ਰਹਿੰਦੀ ਹੈ, ਬਹੁਤੀ ਲਾਲਸਾ ਬਹੁਤੀ ਇੱਛਾ ਸਤਿਗੁਰਾਂ ਦੇ ਦਰਸ਼ਨਾਂ ਦੀ ਬਣੀ ਰਹਿੰਦੀ ਹੈ।
ਸੇਵਾ ਕਰਤ ਨਥਨ ਸੇ ਆਲਸ।
ਸੇਵਾ ਕਰਦਿਆਂ ਹੋਇਆਂ ਮਾਤਾ ਜੀ ਕਦੇ ਆਲਸ ਨਹੀਂ ਕਰਦੇ। ਜਦੋਂ ਸੇਵਾ ਕਰਨੀ ਹੁੰਦੀ ਹੈ ਨਾ ਫਿਰ ਆਲਸ ਨਹੀਂ ਕਰਦੇ, ਕਿਉਂਕਿ ਸਤਿਗੁਰਾਂ ਦੀ ਸੇਵਾ ਕਰਦਿਆਂ ਆਲਸ ਹੋਣਾ ਵੀ ਨਹੀਂ ਚਾਹੀਦਾ। ਤੋ ਸੇਵਾ ਕਰਦਿਆਂ ਮਾਤਾ ਜੀ ਕਦੇ ਕਿਸੇ ਪ੍ਰਕਾਰ ਦਾ ਆਲਸ ਨਹੀਂ ਕਰਦੇ। ਇਸ ਤਰ੍ਹਾਂ ਮਾਤਾ ਜੀਤੋ ਜੀ ਦੇ ਅੰਦਰ ਦਾ ਭਾਉ ਅੰਦਰ ਦਾ ਪ੍ਰੇਮ ਜਾਣ ਕੇ
ਬਸੀ ਪ੍ਰੇਮ ਗੁਰ ਸਹਿਜ ਸੁਭਾਉ।
ਕਲਗੀਧਰ ਦਾ ਤਾਂ ਸੁਭਾਅ ਹੀ ਆ, ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਵਸੀਕਾਰ ਹੁੰਦੇ ਨੇ, ਜਿਹੜਾ ਪ੍ਰੇਮ ਕਰਦਾ ਉਹਦੇ ਅਧੀਨ ਹੋ ਜਾਂਦੇ ਨੇ, ਐਸਾ ਦਸਵੇਂ ਪਾਤਸ਼ਾਹ ਦਾ ਸੁਭਾਉ ਹੈ। ਤੋ ਮਾਤਾ ਜੀਤੋ ਜੀ ਦੇ ਮਨ ਦਾ ਭਾਉ ਉਹਨਾਂ ਦੇ ਹਿਰਦੇ ਦਾ ਪ੍ਰੇਮ ਉਹ ਦਸਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਾਣਿਆ ਹੈ।
ਮੰਦਰ ਤਿਸਕੇ ਚੱਲ ਕਰ ਆਏ।
ਸਤਿਗੁਰੂ ਜੀ ਮਾਤਾ ਜੀਤੋ ਜੀ ਦੀ ਭਾਵਨਾ ਪੂਰੀ ਕਰਨ ਵਾਸਤੇ ਇੱਕ ਦਿਨ ਮਾਤਾ ਜੀਤੋ ਜੀ ਦੇ ਮਹਿਲਾਂ ਵਿਚ ਮੰਦਰਾਂ ਵਿਚ ਚੱਲ ਕੇ ਆਏ ਹਨ।
ਅਭਿਲਾਖਾ ਪੂਰਨ ਸਮੰਦਾਏ।
ਮਾਤਾ ਜੀਤੋ ਜੀ ਦੇ ਮਨ ਵਿਚ ਦੂਸਰੇ ਪੁੱਤਰ ਦੀ ਅਭਿਲਾਖਾ ਸੀ, ਉਹ ਅਭਿਲਾਖਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੂਰਨ ਕੀਤੀ ਹੈ।
ਚਿਤ ਨਵਮੀ ਸਭ ਗੁਰ ਸੁਰਵਾਰ।
ਖਾਲਸਾ ਜੀ ਉਸ ਦਿਨ ਨਵਮੀ ਦਾ ਦਿਨ ਸੀ ਔਰ ਵੀਰਵਾਰ ਦਾ ਦਿਨ ਸੀ। ਨਵਮੀ ਤਿਥ ਸੀ ਔਰ ਵੀਰਵਾਰ ਦਾ ਦਿਨ ਸੀ।
ਬਸੇ ਨਿਸਾ ਮੈਂ ਕਰਨਾ ਦਾ।
ਇਸ ਰਾਤ ਗੁਰੂ ਕਲਗੀਧਰ ਜੀ ਮਾਤਾ ਜੀਤੋ ਜੀ ਕੋਲ ਆ ਕੇ ਨਿਵਾਸ ਕੀਤਾ ਹੈ।
ਸੰਤ ਕੇਰ ਕੰਮ ਨਾ ਜਾਣੇ।
ਮਾਤਾ ਜੀਤੋ ਜੀ ਦੇ ਮਨ ਵਿਚ ਸੰਤਾਨ ਦੀ ਕਾਮਨਾ ਜਾਣੀ ਹੈ ਕਿ ਮਾਤਾ ਜੀਤੋ ਜੀ ਹੋਰ ਪੁੱਤਰ ਚਾਹੁੰਦੇ ਨੇ, ਇਨ੍ਹਾਂ ਦੇ ਮਨ ਵਿਚ ਹੋਰ ਪੁੱਤਰ ਪ੍ਰਾਪਤੀ ਦੀ ਇੱਛਾ ਹੈ। ਉਹਨਾਂ ਦੇ ਮਨ ਦੀ ਕਾਮਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਅੰਤਰਯਾਮੀ ਸਤਿਗੁਰਾਂ ਨੇ ਜਾਣੀ ਹੈ।
ਪ੍ਰੇਮ ਵਸੀ ਹੋਏ ਪੂਰਨ ਥਾਨੇ।
ਪ੍ਰੇਮ ਦੇ ਵਸੀਕਾਰ ਹੋ ਕੇ ਮਾਤਾ ਜੀਤੋ ਜੀ ਦੇ ਹਿਰਦੇ ਦੀ ਇਹ ਕਾਮਨਾ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੂਰਨ ਕੀਤੀ ਹੈ।
ਦੀਨ ਹਿਰਦੇ ਤੇ ਮੋਦ ਕਨੇਰਾ।
ਸਤਿਗੁਰੂ ਜੀ ਨੇ ਭਾਰੀਆਂ ਖੁਸ਼ੀਆਂ ਬਖਸ਼ੀਆਂ ਨੇ। ਮਾਤਾ ਜੀਤੋ ਜੀ ਦੇ ਵੱਲੋਂ ਕੀਤੀ ਗਈ ਸੇਵਾ ਨੂੰ ਫਲ ਪ੍ਰਾਪਤ ਹੋਇਆ ਹੈ।
ਸਫਲ ਮਨੋਰਥ ਕਰ ਤਿਸ ਬੇਰਾ।
ਜੀਤੋ ਜੀ ਦੇ ਮਨ ਦਾ ਮਨੋਰਥ ਗੁਰੂ ਕਲਗੀਧਰ ਜੀ ਨੇ ਸਫਲਿਆਂ ਕੀਤਾ ਹੈ, ਸਕਾਰਥਾ ਕੀਤਾ ਹੈ।
ਸਕਲ ਜਾਮਨੀ ਮਹਿਲ ਬਿਤਾਏ।
ਤੋ ਮਹਾਰਾਜ ਰਾਤਰੀ ਮਹਿਲਾਂ ਦੇ ਵਿਚ ਹੀ ਬਤੀਤ ਕੀਤੀ ਹੈ।
ਆਏ ਵੈਰ ਹੁਤ ਅਰਣਾਏ।
ਤੋ ਅੰਮ੍ਰਿਤ ਵੇਲੇ ਗਰੀਬਨਵਾਜ ਪਾਤਸ਼ਾਹ ਜੀ ਉੱਠੇ ਹਨ। ਤੋ ਗਰੀਬਨਵਾਜ ਪਾਤਸ਼ਾਹ ਜੀ ਨੇ ਉੱਠ ਕੇ ਇਸ਼ਨਾਨ ਪਾਨ ਕੀਤੇ ਹਨ।
ਸੋਚ ਇਸ਼ਨਾਨ ਥਾਨ ਗੁਰਪੂਰੇ।
ਸਤਿਗੁਰੂ ਗਰੀਬਨਵਾਜ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਬੈਠੇ ਦੇ ਦਰਸ਼ਨ ਮੁਕ ਰੂਰੇ।
ਔਰ ਆ ਕੇ ਸਤਿਗੁਰੂ ਜੀ ਦਰਬਾਰ ਵਿਚ ਬੈਠੇ ਨੇ। ਦੀਵਾਨ ਵਿਚ ਬੈਠ ਕੇ ਸਤਿਗੁਰਾਂ ਨੇ ਆਪਣੇ ਸੋਹਣੇ ਤੇ ਸੁੰਦਰ ਦਰਸ਼ਨ ਦਿੱਤੇ ਹਨ।
ਭਾਈ ਸਗਰ ਬਾਦੂ ਜੀ ਵਾਰ।
ਇਸ ਤਰ੍ਹਾਂ ਮਾਤਾ ਜੀਤੋ ਜੀ ਨੇ ਦੂਸਰੀ ਵਾਰ ਗਰਭ ਧਾਰਨ ਕੀਤਾ ਹੈ।
ਸ਼੍ਰੀ ਜੀਤੋ ਮਨ ਆਨੰਦ ਉਦਾਰ।
ਮਾਤਾ ਜੀਤੋ ਜੀ ਦੇ ਹਿਰਦੇ ਵਿਚ ਬੜਾ ਭਾਰੀ ਆਨੰਦ ਹੈ। ਹਿਰਦੇ ਵਿੱਚ ਬੜਾ ਭਾਰੀ ਚਾਓ ਤੇ ਖੁਸ਼ੀਆਂ ਹਨ।
ਤੂਰਾ ਅਮਰ ਸਿੰਘ ਸੁੰਦਰ ਤੂੰ ਹੈ
ਸਤਿਗੁਰਾਂ ਦੇ ਗ੍ਰਹਿ ਵਿਖੇ ਪਹਿਲਾਂ ਹੀ ਬਾਬਾ ਜੁਝਾਰ ਸਿੰਘ ਜੀ ਜੋ ਮਾਤਾ ਜੀਤੋ ਜੀ ਦੀ ਕੁੱਖ ਤੋਂ ਜਨਮੇ ਨੇ ਉਹ ਪਹਿਲਾਂ ਹੀ ਗੁਰੂ ਘਰ ਦੇ ਵਿੱਚ ਮਾਤਾ ਜੀਤੋ ਜੀ ਦੇ ਵਿਹੜੇ ਵਿੱਚ ਖੇਡਦੇ ਨੇ ਅਨੇਕ ਪ੍ਰਕਾਰ ਦੇ ਵਿਲਾਸ ਤੇ ਕੌਤਕ ਕਰਦੇ ਹਨ।
ਖੇਲਤ ਵਿਚਰਤ ਪਗ ਬਲ ਹੋਏ
ਔਰ ਹੁਣ ਬਾਬਾ ਜੁਝਾਰ ਸਿੰਘ ਜੀ ਦੇ ਚਰਨਾਂ ਵਿੱਚ ਬਲ ਆ ਗਿਆ ਤੇ ਦੌੜਦੇ ਵੀ ਨੇ ਚਰਨਾਂ ਵਿੱਚ ਲੱਤਾਂ ਵਿੱਚ ਬਲ ਆ ਗਿਆ ਤੇ ਹੁਣ ਵਿਹੜੇ ਦੇ ਵਿੱਚ ਦੌੜਦੇ ਵੀ ਹਨ।
ਜੇਵਰ ਜੇਵ ਜਵਾਹਰ ਜਰੇ
ਸੋਹਣੇ ਜੇਵਰ ਜਿਨ੍ਹਾਂ ਵਿੱਚ ਬੜੇ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ
ਦੌਲਤ ਅੰਗਨ ਨਾਦਤ ਕਰੇ
ਔਰ ਦੌੜਦੇ ਨੇ ਔਰ ਸਰੀਰ ਤੇ ਪਾਏ ਹੋਏ ਅੰਗਾਂ ਦੇ ਵਿੱਚ ਉਹ ਜਿਹੜੇ ਗਹਿਣੇ ਆਦਿਕ ਨੇ ਉਹ ਖੜਕਦੇ ਹਨ ਉਹਨਾਂ ਦੀ ਉੱਚੀ ਆਵਾਜ਼ ਵਿੱਚ ਖੜਕ ਖੜਾ ਪਾਉਂਦਾ ਹੈ।
ਦੂਜੀ ਅਜੀਤ ਸਿੰਘ ਵਿਚਰੰਤੇ
ਦੂਜੇ ਸਾਹਿਬਜ਼ਾਦੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਉਹ ਵੀ ਘਰ ਦੇ ਵਿੱਚ ਵਿਚਰਦੇ ਨੇ ਨਾਲ ਬਾਬਾ ਜੁਝਾਰ ਸਿੰਘ ਜੀ ਖੇਡਦੇ ਹਨ।
ਦਾਸੀ ਦਾਸ ਸਾਥ ਰੱਖੇ ਅੰਤੇ
ਸਾਰੀਆਂ ਦਾਸੀਆਂ ਦਾਸ ਸੇਵਾਦਾਰ ਖੜਾਵੇ ਉਹ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਨਾਲ ਰਹਿੰਦੇ ਨੇ ਰਾਖੇ ਬਣ ਕੇ
ਮਿਲ ਦੁਆ ਭਰਾਤਾ ਖੇਲਤ ਕਵੈ
ਇਸ ਤਰ੍ਹਾਂ ਕਈ ਵਾਰ ਤਾਂ ਕੱਲੇ ਕੱਲੇ ਖੇਡਦੇ ਨੇ ਕਈ ਵਾਰੀ ਦੋਵੇਂ ਭਰਾ ਰਲ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੋਵੇਂ ਭਰਾ ਆਪਸ ਵਿਚ ਰਲ ਕੇ ਖੇਡਾਂ ਖੇਡਦੇ ਹਨ।
ਸੁੰਦਰਤਾ ਸਰੀਰ ਮੈਂ ਸਵੈ
ਸਰੀਰ ਦੇ ਅੰਗਾਂ ਵਿਚ ਸੁੰਦਰਤਾ ਹੈ ਬਾਬਾ ਅਜੀਤ ਸਿੰਘ ਜੀ ਵੀ ਬੜੇ ਸੁੰਦਰ ਨੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਬੜੇ ਸੁੰਦਰ ਨੇ ਸਰੀਰ ਦੇ ਵਿਚ ਬੜੀ ਭਾਰੀ ਸੁੰਦਰਤਾ ਹੈ ਸਾਰੇ ਅੰਗਾਂ ਵਿਚ ਸੁੰਦਰਤਾ ਸੋਭਦੀ ਹੈ।
ਦੇਖੇ ਸੰਗਤਾ ਹਰਖੇ ਬੰਦਾ
ਜਿੰਨੀਆਂ ਸੰਗਤਾਂ ਨੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਚ ਬੜਾ ਹਰਖ ਹੁੰਦਾ ਹੈ ਬੜੀ ਖੁਸ਼ੀ ਹੁੰਦੀ ਹੈ ਔਰ ਬੜੀ ਖੁਸ਼ੀ ਦੇ ਨਾਲ ਸੰਗਤ ਸਾਹਿਬਜ਼ਾਦਿਆਂ ਨੂੰ ਹੱਥ ਜੋੜ ਕੇ ਵੰਦਨਾ ਕਰਦੇ ਨੇ ਨਮਸਕਾਰ ਕਰਦੇ ਨੇ।
ਸੁੰਦਰ ਸਤਿਗੁਰ ਬੰਸ ਮਿਲੰਦਾ
ਸਤਿਗੁਰੂ ਜੀ ਦਾ ਸੋਹਣਾ ਬੰਸ ਵਧਦਾ ਹੋਇਆ ਵੇਖਦੇ ਨੇ ਸਿੱਖ ਸਭ ਦੇ ਮਨ ਵਿਚ ਬੜੀ ਭਾਰੀ ਖੁਸ਼ੀ ਤੇ ਚਾਉ ਤੇ ਉਮਾ ਹੈ। ਕਿੱਥੇ ਕਿੱਥੇ ਦੇਸ਼ਾਂ ਵਿਚ ਵਿਦੇਸ਼ਾਂ ਵਿਚ ਦੂਰ ਦੁਰਾਡੇ ਦੂਰ ਤੱਕ
ਕਰੈ ਸਰਾਹਨ ਪੁਨ ਪੁਨ ਪਿਖੈ
ਔਰ ਸਾਹਿਬਜ਼ਾਦਿਆਂ ਦੀ ਵੀ ਸਲਾਘਾ ਕਰਦੇ ਨੇ। ਦਸਵੇਂ ਪਾਤਸ਼ਾਹ ਜੀ ਦੀ ਤਾਂ ਵਡਿਆਈ ਹੈ ਹੀ ਹੈ ਸਾਹਿਬਜ਼ਾਦਿਆਂ ਦੀ ਵੀ ਸੰਗਤ ਸਲਾਘਾ ਕਰਦੀ ਹੈ ਜਿੱਥੇ ਕਿੱਥੇ ਦੇਸਾਂ ਪ੍ਰਦੇਸਾਂ ਚ ਜਾ ਕੇ ਕੋ ਬਹੁਤ ਸਾਰੇ ਸਿੱਖ ਆਉਂਦੇ ਆਨੰਦਪੁਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਆ ਕੇ ਜਿੱਥੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ ਉਥੇ ਸਤਿਗੁਰਾਂ ਦੇ ਮੰਦਰਾਂ ਚ ਜਾ ਕੇ ਸਾਹਿਬਜ਼ਾਦਿਆਂ ਦੇ ਦਰਸ਼ਨ ਵੀ ਕਰਕੇ ਆਪਣਿਆਂ ਨੇਤਰਾਂ ਤੇ ਹਿਰਦਿਆਂ ਨੂੰ ਸਕੂਨ ਬਖਸ਼ਦੇ ਹਨ ਪ੍ਰਾਪਤ ਕਰਦੇ ਹਨ।
ਸ੍ਰੀ ਗੁਜਰੀ ਜੁਗ ਪੁੱਤਰ ਹਕਾਰੈ ਬਾਰ ਬਾਰ ਕਰ ਪਾਸ ਬਿਠਾਰੈ
ਮਾਤਾ ਗੁਜਰੀ ਜੀ ਆਪਣੇ ਦੋਵਾਂ ਪੋਤਰਿਆਂ ਨੂੰ ਬਾਬਾ ਅਜੀਤ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੋਨਾਂ ਪੋਤਰਿਆਂ ਨੂੰ ਬੁਲਾ ਕੇ ਆਪਣੇ ਕੋਲ ਬਿਠਾਉਂਦੇ ਨੇ ਔਰ ਕੋਲ ਬਿਠਾ ਕੇ ਮਾਤਾ ਗੁਜਰੀ ਜੀ ਆਪਣੇ ਦੋਨਾਂ ਪੋਤਰਿਆਂ ਨੂੰ ਬੜਾ ਦੁਲਾਰ ਕਰਦੇ ਬੜਾ ਪਿਆਰ ਕਰਦੇ ਨੇ।
ਬਸਲ ਬੇਭੁਖ ਅੰਗ ਸੁਧਾਰੈ
ਬੜੇ ਬੜੇ ਸੁੰਦਰ ਬਸਤਰ ਬੜੇ ਬੜੇ ਸੁੰਦਰ ਗਹਿਣੇ ਉਹ ਅੰਗਾਂ ਤੇ ਪਾ ਕੇ ਉਹਨਾਂ ਅੰਗਾਂ ਨੂੰ ਸੁਧਾਰਦੇ ਹਨ।
ਹੇਰ ਹੇਰ ਕਰ ਆਨੰਦ ਧਾਰਾ
ਵੇਖ ਵੇਖ ਕੇ ਸਾਰੇ ਆਨੰਦਿਤ ਹੁੰਦੇ ਨੇ ਸਾਰਿਆਂ ਦੇ ਮਨ ਵਿਚ ਬੜਾ ਭਾਰੀ ਆਨੰਦ ਤੇ ਖੁਸ਼ੀ ਵਰਤਦੀ ਹੈ।
ਨਿਜ ਹੱਥ ਨੇ ਚਵਾਏ ਆਹਾਰਾ
ਇਸ ਪ੍ਰਕਾਰ ਨਾਲ ਆਪਣੇ ਹੱਥੀ ਮਾਤਾ ਗੁਜਰੀ ਜੀ ਪ੍ਰਸ਼ਾਦਾ ਲੰਗਰ ਤਿਆਰ ਕਰਵਾ ਕੇ ਆਪਣੇ ਦੋਨਾਂ ਪੋਤਰਿਆਂ ਨੂੰ ਮਾਤਾ ਜੀ ਆਪਣੇ ਹੱਥੀ ਭੋਜਨ ਚੁਕਾਉਂਦੇ ਹਨ।
ਕਰੈ ਸਪ੍ਰੇਮ ਪੋਤਰ ਪ੍ਰਿਤ ਪਾਰੈ
ਬੜਾ ਪਿਆਰ ਕਰਦੇ ਮਾਤਾ ਗੁਜਰੀ ਜੀ ਬੜੇ ਪ੍ਰੇਮ ਸਹਿਤ ਆਪਣੇ ਪੋਤਰਿਆਂ ਦੀ ਪਰਵਰਿਸ਼ ਕਰਦੇ ਨੇ ਆਪਣੇ ਪੋਤਰਿਆਂ ਦੀ ਪ੍ਰਤਪਾਲਣਾ ਕਰਦੇ ਹਨ।
ਦੋਨੋ ਵਿਚਰਤ ਕਬ ਚਲ ਆਵੈ
ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਵਿਚਰਦਿਆਂ ਵਿਚਰਦਿਆਂ ਖੇਡਦਿਆਂ ਖੇਡਦਿਆਂ ਕਦੇ ਕਦੇ ਗੁਰੂ ਕਲਗੀਧਰ ਜੀ ਕੋਲ ਵੀ ਆ ਜਾਂਦੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਵਿਚ ਵੀ ਆ ਜਾਂਦੇ ਨੇ।
ਸਾਥ ਅਦਾਬ ਪਿਤਾ ਸਿਰ ਨਿਯਮ,
ਬੜੇ ਅਦਬ ਨਾਲ ਬੜੇ ਸਤਿਕਾਰ ਨਾਲ, ਜਿਵੇਂ ਕੋਈ ਵੱਡਾ ਸਿਆਣਾ ਬੰਦਾ ਮੱਥਾ ਟੇਕਦਾ ਨਾ, ਏਦਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੋਵੇਂ ਭਰਾ ਗੁਰੂ ਕਲਗੀਧਰ ਜੀ ਦੇ ਦਰਬਾਰ ਵਿਚ ਆ ਕੇ ਦਸਵੇਂ ਪਾਤਸ਼ਾਹ ਨੂੰ ਬੜੇ ਅਦਬ ਨਾਲ ਮੱਥਾ ਟੇਕਦੇ ਨੇ, ਬੜੇ ਹੀ ਅਦਬ ਸਤਿਕਾਰ ਨਾਲ ਨਮਸਕਾਰ ਕਰਦੇ ਹਨ।
ਨਿਪਟ ਬਿਠਾਏ ਕਹਿ ਗੁਰਪੁਰੇ, ਹੋਏ ਸ਼ਸਤਰਧਾਰੀ ਜੁਗ ਸੂਰੇ।
ਸਤਿਗੁਰੂ ਜੀ ਦੋਨੋਂ ਸਾਹਿਬਜ਼ਾਦਿਆਂ ਨੂੰ ਆਪਣੇ ਕੋਲ ਬਿਠਾਉਂਦੇ ਨੇ ਤੇ ਕੋਲ ਬਿਠਾ ਕੇ ਦਸਵੇਂ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਸਾਡੇ ਦੋਵੇਂ ਸਾਹਿਬਜ਼ਾਦੇ ਬੜੇ ਸੂਰਮੇ ਹੋਣਗੇ, ਸਾਡੇ ਦੋਨੇ ਸਾਹਿਬਜ਼ਾਦੇ ਬੜੇ ਸ਼ਸਤਰਧਾਰੀ ਬਹਾਦਰ ਯੋਧੇ ਸੂਰਮੇ ਹੋਣਗੇ।
ਤੁਰਕ ਰਿਪਨ ਕੋ ਦੈ ਤ੍ਰਾਸਾ,
ਜਿਹੜੇ ਦੁਸ਼ਮਣ ਹੋਣਗੇ ਵੈਰੀ ਦਲ ਜੰਗ ਦੇ ਮੈਦਾਨ ਵਿਚ, ਉਹਨਾਂ ਨੂੰ ਇਹ ਬੜਾ ਭਿਆਨਕ ਡਰ ਦੇਣਗੇ, ਇਹਨਾਂ ਦਾ ਬੜਾ ਵੱਡਾ ਡਰ ਉਹਨਾਂ ਤੁਰਕਾਂ ਦੇ ਹਿਰਦਿਆਂ ਵਿਚ ਹੋਵੇਗਾ।
ਰਣ ਠਾਣੇ ਬੋ ਕਰੇ ਬਿਨਾਸਾ,
ਬੜਾ ਭਿਆਨਕ ਰਣ ਕਰਨਗੇ ਸਾਡੇ ਦੋਵੇਂ ਪੁੱਤਰ, ਬੜਾ ਭਿਆਨਕ ਜੰਗ ਕਰਨਗੇ, ਐਸਾ ਭਿਆਨਕ ਕਰਾਲ ਜੰਗ ਕਰਨਗੇ ਕਿ ਵੈਰੀ ਆਪਣੀਆਂ ਉਂਗਲਾਂ ਦੰਦਾਂ ਥੱਲੇ ਚਬਾ ਕੇ ਹੈਰਾਨ ਹੋ ਕੇ ਵੇਖਣਗੇ।
ਇਸ ਪ੍ਰਕਾਰ ਜੁਗ ਸਾਹਿਬਜ਼ਾਦੇ,
ਇਹਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਚਨ ਕਰਦੇ ਨੇ, ਔਰ ਸਤਿਗੁਰਾਂ ਦੇ ਦੋਨੋਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ
ਵਧੇ ਸਰੀਰ ਹੋਏ ਅਹਿਲਾਦੇ,
ਉਹਨਾਂ ਦੇ ਸਰੀਰ ਵੱਧ ਰਹੇ ਨੇ ਔਰ ਬੜੇ ਅਹਿਲਾਦ ਵਿਚ ਬੜੀ ਖੁਸ਼ੀ ਵਿਚ ਸਮਾਂ ਬਤੀਤ ਹੋ ਰਿਹਾ।
ਸ਼੍ਰੀ ਕਲਗੀਧਰ ਸੈਨ ਸੁਮੇਤਾ, ਜਦੈ ਅਖੇਰ ਬ੍ਰਿਤੀ ਕੇਤਾ,
ਕਈ ਵਾਰ ਸਤਿਗੁਰੂ ਗੁਰੂ ਕਲਗੀਧਰ ਜੀ ਆਪਣੀ ਸੈਨਾ ਸਮੇਤ, ਆਪਣੇ ਸਿਪਾਹੀਆਂ ਫੌਜਾਂ ਸਮੇਤ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੜਦੇ ਨੇ, ਦੂਰ ਤੱਕ ਆਪਣੀ ਸੈਨਾ ਸਮੇਤ ਮਹਾਰਾਜ ਜੀ ਅਖੇਰ ਬਿਰਤ ਕਰਨ ਲਈ ਸ਼ਿਕਾਰ ਖੇਡਣ ਲਈ ਜਾਂਦੇ ਹਨ।
ਬੇਮੁਖ ਹੋਏ ਲੋਟ ਤੇ ਲੈ,
ਔਰ ਜਿਹੜਾ ਕੋਈ ਬੇਮੁਖ ਹੁੰਦਾ ਗੁਰੂ ਘਰ ਤੋਂ ਉਹਨੂੰ ਲੁੱਟ ਲਿਆ ਜਾਂਦਾ, ਯਾਨੀ ਕਿ ਉਹਨੂੰ ਦੰਡ ਦਿੱਤਾ ਜਾਂਦਾ, ਉਹਨੂੰ ਸਜ਼ਾ ਦਿੱਤੀ ਜਾਂਦੀ ਹੈ।
ਰੱਛੇ ਮਿਲੇ ਅਨ ਕਰ ਜੇ,
ਜਿਹੜਾ ਸ਼ਰਨ ਵਿਚ ਆ ਕੇ ਨਮਸਕਾਰ ਕਰਦਾ ਉਹਦੀ ਰੱਖਿਆ ਕਰਦੇ ਨੇ, ਉਹਨੂੰ ਰੱਖ ਲੈਂਦੇ ਹਨ, ਉਹਦੀ ਪਾਲਣਾ ਕਰਦੇ ਹਨ।
ਦੂਰ ਦੂਰ ਲੋ ਤੇਜ ਮਿਸਾਲਾ,
ਸਤਿਗੁਰਾਂ ਦਾ ਭਾਰੀ ਤੇਜ ਪ੍ਰਤਾਪ ਦੂਰ ਦੂਰ ਤੱਕ ਪਸਰਿਆ, ਦੂਰ ਦੂਰ ਤੱਕ ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਤੇਜ ਵਧਿਆ ਹੈ।
ਬਿਦਤ ਭਇਓ ਸਭ ਮੈਂ ਤਿਸ ਕਾਲਾ,
ਸਾਰਿਆਂ ਵਿਚ ਇਹ ਗੱਲ ਬਿਦਤ ਹੋ ਗਈ ਹੈ, ਸਾਰਿਆਂ ਵਿਚ ਇਹ ਗੱਲ ਪ੍ਰਗਟ ਹੋ ਗਈ ਹੈ।
ਭੀਮ ਚੰਦ ਕੀ ਕਰੀ ਸਾਏ, ਅਲਪ ਖਾਨ ਕੋ ਦੀਨ ਪਜਾਏ,
ਕਲਗੀਧਰ ਜੀ ਨੇ ਰਾਜੇ ਭੀਮ ਚੰਦ ਦੀ ਸਹਾਇਤਾ ਕੀਤੀ ਹੈ ਜੰਗ ਵਿਚ, ਨਦੌਣ ਦੇ ਜੰਗ ਵਿਚ, ਔਰ ਜਿਹੜਾ ਅਲਪ ਖਾਨ ਆਇਆ ਸੀ ਰਾਜੇ ਭੀਮ ਚੰਦ ਤੇ ਚੜ ਕੇ, ਉਹਦੇ ਸਮੇਤ ਜਿੰਨੇ ਰਾਜੇ ਸਨ ਉਹਨਾਂ ਸਾਰਿਆਂ ਨੂੰ ਦਸਵੇਂ ਪਾਤਸ਼ਾਹ ਨੇ ਜੰਗ ਦੇ ਮੈਦਾਨ ਚੋਂ ਭਜਾਇਆ, ਔਰ ਰਾਜੇ ਭੀਮ ਚੰਦ ਦੀ ਸਹਾਇਤਾ ਕੀਤੀ ਹੈ।
ਅਲਫ ਖਾਨ ਕੋ ਦੀਨ ਭਜਾਏ,
ਔਰ ਅਲਫ ਖਾਨ ਨੂੰ ਰਣ ਭੂਮੀ ਚੋਂ ਭਜਾਇਆ ਦੁੜਾਇਆ ਹੈ।
ਤਿਸ ਕੋ ਤੁਰਕ ਵਿਚਾਰਤ ਰਹੇ,
ਔਰ ਜਦੋਂ ਅਲਫ ਖਾਨ ਦੌੜ ਕੇ ਗਿਆ ਨਾ, ਉਹਨੇ ਜਾ ਕੇ ਆਪਣੇ ਸਾਥੀਆਂ ਵਿਚ ਤਾਂ ਮਿਲਣਾ ਹੀ ਸੀ ਤੁਰਕਾਂ ਵਿਚ, ਤੇ ਜਦੋਂ ਤੁਰਕਾਂ ਵਿਚ ਜਾ ਕੇ ਮਿਲਿਆ, ਅਲਫ ਖਾਨ ਦਿਲਾਵਰ ਖਾਂ ਆਦਿਕ ਜਿਹੜੇ ਜੰਮੂ ਦੇ ਵਿਚ ਗਏ ਸੀ, ਮੀਆਂ ਖਾਨ ਆਦਿਕ, ਉਹਨਾਂ ਨਾਲ ਜਾ ਕੇ ਜਦੋਂ ਮਿਲਿਆ ਤੇ ਸਾਰੇ ਜਿਹੜੇ ਤੁਰਕ ਸੀ ਉਹ ਰਲ ਕੇ ਵਿਚਾਰਾਂ ਕਰਨ ਲੱਗੇ।
ਲੜਨ ਗੁਰੂ ਸੰਕੋਚਿਤ ਚਏ,
ਉਹਨਾਂ ਵਿਚੋਂ ਕਈ ਆਪਣੇ ਮਨ ਵਿਚ ਚਾਹਣ ਲੱਗੇ ਕਿ ਗੁਰੂ ਜੀ ਨਾਲ ਲੜਨਾ ਚਾਹੀਦਾ, ਗੁਰੂ ਜੀ ਨਾਲ ਜੰਗ ਕਰਨਾ ਚਾਹੀਦਾ ਹੈ।
ਮਹਾਂਵੀਰ ਬਰ ਜਾਣੈ ਮਨ ਮੈਂ, ਲਗਨ ਗੁਰੂ ਮਹਾਂਵੀਰ ਬਰ ਜਾਣੈ ਮਨ ਮੈਂ, ਜੇਤ ਨ ਅਰਨ ਅਰਨ ਕੋ ਰਨ ਮੈਂ।
ਔਰ ਉਹ ਤੁਰਕ ਇਹ ਗੱਲ ਜਾਣਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੜੇ ਵੱਡੇ ਮਹਾਨ ਸੂਰਬੀਰ ਯੋਧੇ ਨੇ, ਉਹਨਾਂ ਨੇ ਰਣ ਦੇ ਮੈਦਾਨ ਵਿਚ ਦੁਸ਼ਮਣ ਨੂੰ ਆਪਣੇ ਸਾਹਮਣੇ ਅੜਨ ਨਹੀਂ ਦਿੱਤਾ ਅੱਜ ਤੱਕ। ਜਿਹੜਾ ਵੀ ਉਹਨਾਂ ਤੇ ਗਿਆ ਚੜ ਕੇ ਉਹਨੂੰ ਉਹਨਾਂ ਨੇ ਅੜਨ ਨਹੀਂ ਦਿੱਤਾ ਰਣ ਭੂਮੀ ਵਿਚ।
ਉਤੋਂ ਦਿਲਾਵਰ ਖਾਨ ਪਠਾਨ,
ਇਹਨਾਂ ਵਿਚ ਇਕ ਬੜਾ ਵੱਡਾ ਪਠਾਨ ਸੀ ਦਿਲਾਵਰ ਖਾਨ, ਇਹ ਪਠਾਨ ਸੀ। ਸਾਰੇ ਇਕੱਠੇ ਹੋਏ ਸਲਾਹਾਂ ਕਰ ਰਹੇ ਨੇ, ਜਦੋਂ ਇਹ ਅਲਫ ਖਾਨ ਨੱਸ ਕੇ ਦੌੜ ਗਿਆ ਨਾ ਨਦੌਣ ਦੇ ਜੰਗ ਚ, ਤੇ ਉਹਨਾਂ ਨੂੰ ਜਾ ਕੇ ਮਿਲਿਆ, ਇਕੱਠੇ ਹੋ ਕੇ ਸਲਾਹਾਂ ਕਰਦੇ ਕਿ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜੀਏ। ਪਰ ਉਹ ਸੋਚਦੇ ਨੇ ਵੀ ਉਹ ਤਾਂ ਬੜੇ ਸੂਰਮੇ ਨੇ, ਬੜੇ ਬਹਾਦਰ ਨੇ, ਉਹਨਾਂ ਨਾਲ ਕਿਵੇਂ ਅੜਾਂਗੇ। ਤੋ ਉਸ ਵਕਤ ਜਿਹੜਾ ਇਹਨਾਂ ਵਿਚ ਦਿਲਾਵਰ ਖਾਂ ਨਾਮ ਦਾ ਵੱਡਾ ਪਠਾਨ ਸੀ,
ਪੰਜ ਹਜ਼ਾਰੀ ਮਨਸਬਵਾਰ,
ਇਹ ਪੰਜ ਹਜ਼ਾਰੀ ਜਰਨੈਲ ਸੀ। ਇਹਨੂੰ ਪੰਜ ਹਜ਼ਾਰੀ ਦਾ ਖਿਤਾਬ ਉਹ ਪ੍ਰਾਪਤ ਸੀ ਬਾਦਸ਼ਾਹ ਵੱਲੋਂ, ਬੜਾ ਵੱਡਾ ਪਠਾਨ ਸੀ ਦਿਲਾਵਰ ਖਾਨ।
ਸੁਣ ਗੁਰ ਜਸ ਕੋ ਤਿਸੈ ਨ ਸਹਿਓ,
ਜਦੋਂ ਇਹਨੇ ਸੁਣਿਆ ਨਾ ਸਤਿਗੁਰਾਂ ਦਾ ਜਸ ਕੇ ਗੁਰੂ ਗੋਬਿੰਦ ਸਿੰਘ ਜੀ ਬੜੇ ਸੂਰਮੇ ਨੇ, ਤੇ ਸਤਿਗੁਰਾਂ ਦਾ ਸੁਜਸ ਸੁਣ ਕੇ ਇਹਦੇ ਕੋਲੋਂ ਸਹਿਆ ਨਹੀਂ ਗਿਆ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਵਡਿਆਈ ਸੁਣ ਕੇ ਇਹਦੇ ਕੋਲੋਂ ਸਹੀ ਨਹੀਂ ਗਈ।
ਪਥੋਂ ਬਾਇਨੀ ਮੈਂ ਤਦ ਕਹਿਓ,
ਉਸ ਵੇਲੇ ਦਿਲਾਵਰ ਖਾਨ ਨੇ ਆਖਿਆ, ਕਹਿੰਦਾ ਜੀ ਮੈਂ ਫੌਜ ਭੇਜਦਾ ਗੁਰੂ ਜੀ ਤੇ, ਗੁਰੂ ਜੀ ਕਿਵੇਂ ਸਾਡੇ ਸਾਹਮਣੇ ਅੜ ਸਕਦੇ ਨੇ, ਮੈਂ ਗੁਰੂ ਜੀ ਤੇ ਆਪਣਾ ਦਲ ਆਪਣੀ ਫੌਜ ਭੇਜਦਾ ਹਾਂ।
ਤਿਆਰੀ ਕੀਨ ਬਿਲੰਦ,
ਲੈ ਕੇ ਉਸ ਵਕਤ ਦਿਲਾਵਰ ਖਾਨ ਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੈ।
ਬਹੁਤ ਸਮਝਾਏ ਪਠਾਇਓ ਨੰਦ,
ਇਹਨੇ ਕੀ ਕੀਤਾ, ਆਪ ਨਹੀਂ ਗਿਆ, ਇਹਨੇ ਆਪਣੇ ਪੁੱਤਰ ਨੂੰ ਭੇਜਿਆ, ਉਹਨੂੰ ਸਮਝਾ ਕੇ ਨਾ ਚੰਗੀ ਤਰ੍ਹਾਂ ਬੜੇ ਸੋਹਣੇ ਢੰਗ ਨਾਲ ਕਿ ਇੱਦਾਂ ਲੜਨਾ, ਇੱਦਾਂ ਹਮਲਾ ਕਰਨਾ, ਆਪਣੇ ਪੁੱਤਰ ਨੂੰ ਖਾਨਜ਼ਾਦੇ ਨੂੰ ਸਮਝਾ ਕੇ ਚੰਗੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਉੱਤੇ ਚੜਾ ਕੇ ਭੇਜਣ ਲਈ ਤਿਆਰ ਕੀਤਾ ਹੈ।
ਜਾਓ ਸੈਨ ਲੈ ਸੁਪਤ ਹਜ਼ਾਰ, ਲੜ ਕਰ ਲਿਓ ਅਨੰਦਪੁਰ ਮਾਰ।
ਦਿਲਾਵਰ ਖਾਂ ਆਪਣੇ ਪੁੱਤਰ ਨੂੰ ਕਹਿੰਦਾ, ਬੇਟਾ ਤੂੰ ਆਪਣੇ ਨਾਲ ਇਕ ਹਜ਼ਾਰ ਸੂਰਮਿਆਂ ਦਾ ਜਥਾ ਲੈ ਜਾ, ਇਕ ਹਜ਼ਾਰ ਸੂਰਮੇ ਆਪਣੇ ਨਾਲ ਲੈ ਕੇ ਜਾ ਕੇ ਆਨੰਦਪੁਰ ਸਾਹਿਬ ਲੁੱਟ ਲੈ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂ ਤਾਂ ਪਕੜ ਕੇ ਕੈਦ ਕਰ ਲਈ ਜਾਂ ਮਾਰ ਮੁਕਾਈ, ਕੈਦ ਕੀਜੀਆ ਕੈ ਵੱਧ ਕੀਜਾ, ਜਾਂ ਕੈਦ ਕਰ ਲਈ ਜਾਂ ਉਹਨਾਂ ਨੂੰ ਖਤਮ ਕਰ ਦੇ। ਔਰ ਇਸ ਪ੍ਰਕਾਰ ਨਾਲ ਆਨੰਦਪੁਰ ਸਾਹਿਬ ਸਾਰਾ ਲੁੱਟ ਲਵੀ, ਸਾਰਾ ਆਨੰਦਪੁਰ ਸਾਹਿਬ ਖਤਮ ਕਰ ਦੇ।
ਜੇਕਰ ਦੈ ਦਰਬ ਕਨੇਰੇ,
ਜੇਕਰ ਤੂੰ ਬਹੁਤਾ ਧਨ ਚਾਹੁੰਦਾ ਹੈ, ਬਹੁਤਾ ਰੁਪਈਆ ਪੈਸਾ ਚਾਹੁੰਦਾ ਹੈ,
ਲੈ ਕਰ ਤਜ ਆਵੋ ਤਿਸ ਬੇਰੇ,
ਗੁਰੂ ਗੋਬਿੰਦ ਸਿੰਘ ਸਾਹਿਬ ਤੈਨੂੰ ਪੈਸੇ ਦੇਣ ਨੂੰ ਮੰਨ ਜਾਣ ਤੇ ਉਹਨਾਂ ਕੋਲ ਰੁਪਈਏ ਪੈਸੇ ਲੈ ਕੇ ਉਹਨਾਂ ਨੂੰ ਛੱਡ ਕੇ ਆ ਜਾਈ ਆਪਣੇ ਅਧੀਨ ਕਰਕੇ।
ਨਾ ਤਾਂ ਸੰਗਰਾਮ ਕੀਜੀਏ ਭਾਰੇ,
ਜੇ ਉਹ ਨਾ ਮੰਨਣ ਪੈਸੇ ਦੇਣ ਵਾਸਤੇ ਤੇ ਫਿਰ ਉਹਨਾਂ ਨਾਲ ਸੰਗਰਾਮ ਕਰੀ, ਉਹਨਾਂ ਨਾਲ ਯੁੱਧ ਕਰਕੇ ਜੰਗ ਦੇ ਵਿਚ ਉਹਨਾਂ ਨੂੰ ਜਿੱਤ ਕੇ ਆਪਣੇ ਅਧੀਨ ਕਰੀ।
ਸੁਣ ਪਿੱਛੇ ਹੋਇਓ ਤਵ ਪਿਆਰੇ,
ਸੁਣ ਕੇ ਦਿਲਾਵਰ ਖਾਂ ਦਾ ਲੜਕਾ ਖਾਨਜ਼ਾਦਾ ਉਸ ਵਕਤ ਤਿਆਰ ਹੋਇਆ।
ਗੁਲਕਾਂ ਗਨ ਬਰੋਦ ਬਰਤਾਏ,
ਖਾਨਜ਼ਾਦੇ ਨੇ ਉਸੇ ਵਕਤ ਆਪਣੇ ਸਾਰੇ ਦਲ ਦੇ ਵਿਚ ਗੋਲੀਆਂ ਵਰਤਾ ਦਿੱਤੀਆਂ। ਬਰੂਦ ਸਿੱਕਾ ਜਿੰਨਾ ਜੰਗੀ ਸਮਾਨ ਹੁੰਦਾ ਹੈ ਉਹ ਆਪਣੇ ਸਾਰੇ ਦਲ ਵਿਚ ਸੂਰਮਿਆਂ ਚ ਵੰਡ ਦਿੱਤਾ।
ਬੀਨ ਬੀਨ ਯੋਧਾ ਸਮਦਾਏ,
ਜਿੰਨੇ ਯੋਧੇ ਸਨ ਸੂਰਮੇ ਸਨ ਉਹ ਸਾਰੇ ਇਕੱਠੇ ਕੀਤੇ ਹਨ।
ਧੁੰਦਪ ਕੋ ਬਜਾਏ ਤਬ ਚਾਲਾ,
ਨਗਾਰਾ ਬਜਾ ਕੇ ਦਿਲਾਵਰ ਖਾਂ ਦਾ ਲੜਕਾ ਖਾਨਜ਼ਾਦਾ ਆਪਣੇ ਨਾਲ ਇਕ ਹਜ਼ਾਰ ਸੂਰਮਾ ਲੈ ਕੇ ਚੱਲ ਪਿਆ ਹੈ।
ਮਗ ਅਨੰਦਪੁਰ ਕੋ ਪਗ ਕਾਲਾ,
ਔਰ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਨੂੰ ਚੱਲ ਪਿਆ, ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਿਆ।
ਸਭ ਗਿਰ ਪਤਨ ਤੇ ਧਨ ਕੋ ਲੈਣਾ,
ਜਾਂਦਿਆਂ ਜਾਂਦਿਆਂ ਨਾਲ ਦੇ ਸਾਥੀਆਂ ਨੂੰ ਕਹਿੰਦਾ ਕੱਲਾ ਗੁਰੂ ਜੀ ਕੋਲੋਂ ਧਨ ਨਹੀਂ ਲੈਣਾ, ਉਧਰ ਜਿੰਨੇ ਪਹਾੜੀ ਰਾਜੇ ਨੇ ਪਹਾੜੀ ਰਿਆਸਤਾਂ ਦੇ ਉਹਨਾਂ ਰਾਜਿਆਂ ਕੋਲੋਂ ਵੀ ਧਨ ਲੈਣਾ, ਉਹਨਾਂ ਕੋਲੋਂ ਵੀ ਟੈਕਸ ਉਗਰਾਉਣਾ ਹੈ।
ਆਦ ਦਿਲਾਵਰ ਖਾਂ ਬਦ ਸੈਨਾ,
ਦਿਲਾਵਰ ਖਾਂ ਦੀ ਜਿਹੜੀ ਵੱਡੀ ਸੈਨਾ ਹੈ ਉਹ ਸਾਰੇ ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਵਿਚ ਪੈਰ ਰੱਖ ਕੇ ਸਾਰੇ ਰਾਜਿਆਂ ਤੋਂ ਧਨ ਲੈਣਾ ਐਸੀ ਇੱਛਾ ਰੱਖ ਕੇ ਚੱਲ ਪਏ।
ਗੁਰਦਿਸ਼ ਪਥਿਓ ਪੁੱਤਰ ਕੋ ਪਹਿਲੇ,
ਦਿਲਾਵਰ ਖਾਂ ਨੇ ਪਹਿਲਾਂ ਆਪਣਾ ਪੁੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਭੇਜਿਆ ਹੈ।
ਇਸ ਤੇ ਜ਼ੋਰ ਸਰਬ ਕੋ ਲੈ ਲੇ,
ਇਧਰੋਂ ਸਾਰਾ ਜ਼ੋਰ ਭਾਵ ਗੁਰੂ ਜੀ ਵੱਲੋਂ ਸਾਰਿਆਂ ਦੇ ਜ਼ੋਰ ਦਾ ਵੀ ਪਤਾ ਲੱਗ ਜਾਏਗਾ ਕਿ ਪਹਿਲਾਂ ਗੁਰੂ ਜੀ ਨੂੰ ਪਹਿਲਾਂ ਮਾਰ ਕੇ ਜੰਗ ਦੇ ਵਿਚ ਵੇਖਾਂਗੇ ਤੇ ਗੁਰੂ ਜੀ ਦੇ ਜ਼ੋਰ ਤੋਂ ਬਾਅਦ ਬਾਕੀ ਰਾਜਿਆਂ ਦਾ ਜਿਹੜਾ ਜ਼ੋਰ ਹੈ ਉਹਦਾ ਵੀ ਪਤਾ ਲੱਗ ਜਾਏਗਾ।
ਇਹ ਵਿਦ ਉਰ ਮੈਂ ਧਾਰ ਗੁਮਾਨੀ,
ਇਹਨਾਂ ਦਾ ਗੁਮਾਨ ਦਿਲਾਵਰ ਖਾਂ ਨੇ ਆਪਣੇ ਮਨ ਚ ਧਾਰਨ ਕਰਕੇ ਆਪਣਾ ਪਹਿਲਾ ਪੁੱਤਰ ਭੇਜਿਆ ਕਿ ਪਹਿਲਾਂ ਇਹ ਜਾਏਗਾ, ਜਾ ਕੇ ਲੜੇਗਾ, ਪਤਾ ਲੱਗ ਜਾਏਗਾ ਕਿ ਗੁਰੂ ਵਿਚ ਕਿੰਨਾ ਕੁ ਬਲ ਹੈ, ਉਸ ਤੋਂ ਬਾਅਦ ਫਿਰ ਆਪਣਾ ਹਮਲਾ ਕਰਾਂਗੇ। ਤੋ ਇਸ ਪ੍ਰਕਾਰ ਨਾਲ ਇਹਨੇ ਗੁਰੂ ਸਾਹਿਬ ਦਾ ਬਲ ਵੇਖਣ ਵਾਸਤੇ ਮਨ ਚ ਬੜਾ ਭਾਰੀ ਗੁਮਾਨ ਤੇ ਹੰਕਾਰ ਕਰਕੇ ਆਪਣੇ ਫੌਜ ਆਪਣੇ ਪੁੱਤਰ ਦਾ ਦਲ ਜਿਹੜਾ ਸੀ ਖਾਨਜ਼ਾਦਾ ਸੀ ਉਹਨੂੰ ਭੇਜਿਆ ਹੈ।
ਭੇਜਿਓ ਨੰਦਨ ਕਰ ਅਗਵਾਨੀ,
ਆਪਣੇ ਪੁੱਤਰ ਨੂੰ ਆਗੂ ਬਣਾ ਕੇ ਸਾਰੀ ਫੌਜ ਦਾ ਅਗਵਾਨੀ ਕਰਕੇ ਮੋਹਰੀ ਬਣਾ ਕੇ ਭੇਜਿਆ ਹੈ।
ਚਾਹੇ ਅਨੰਦਪੁਰ ਨਿਸ ਮੈਂ ਲੜੇ,
ਇਹਨਾਂ ਨੂੰ ਕਹਿ ਕੇ ਭੇਜਿਆ ਸੀ ਕਿ ਤੁਸੀਂ ਰਾਤ ਨੂੰ ਜਾ ਕੇ ਲੜਨਾ ਆਨੰਦਪੁਰ ਸਾਹਿਬ। ਰਾਤ ਜਦੋਂ ਗੁਰੂ ਜੀ ਹੋਣੀ ਸੁੱਤੇ ਹੋਣਗੇ ਉਹਨਾਂ ਨੂੰ ਖਬਰ ਨਹੀਂ ਦੇਣੀ ਤੇ ਸੁੱਤੇ ਪਿਆਂ ਤੇ ਹਮਲਾ ਕਰਨਾ, ਰਾਤ ਨੂੰ ਸੁੱਤੇ ਪਿਆਂ ਨੂੰ ਜਾ ਕੇ ਮਾਰਨਾ ਹੈ।
ਸਭ ਇੱਕ ਵਾਰ ਹੇਲ ਕੋ ਕਰੇ,
ਸਾਰੇ ਇੱਕੋ ਵਾਰ ਰਲ ਕੇ ਹੱਲਾ ਕਰ ਦਿਓ ਜੇ, ਇੱਕੋ ਵਾਰ ਸਾਰੇ ਰਲ ਕੇ ਹਮਲਾ ਕਰ ਦਿਆ ਜੇ।
ਇਹ ਮਸਲਤ ਕਰ ਪੂਤ ਪਠਾਨ,
ਇਸ ਤਰ੍ਹਾਂ ਦੀ ਸਲਾਹ ਇਹਨੇ ਆਪਣੇ ਪੁੱਤਰ ਦੇ ਨਾਲ ਪਠਾਨ ਦਿਲਾਵਰ ਖਾਂ ਨੇ ਕੀਤੀ ਹੈ।
ਭਇਓ ਅਰੁਣਨ ਸੈਨ ਮਹਾਨ,
ਇਸ ਤਰ੍ਹਾਂ ਬੜੀ ਭਾਰੀ ਸਲਾਹ ਕਰਕੇ ਆਪਣੇ ਪਿਓ ਨਾਲ ਇਹ ਅਰੂੜ ਹੋਇਆ, ਸਵਾਰ ਹੋ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਿਆ।
ਸਰਤਾ ਪਾਰ ਉਤੋ ਕਿਸ ਡੇਰਾ,
ਦਰਿਆ ਦੇ ਪਾਰਲੇ ਪਾਸੇ ਉਹਦਾ ਡੇਰਾ ਸੀ, ਖਾਨਜ਼ਾਦੇ ਨੇ ਆ ਕੇ ਡੇਰਾ ਕੀਤਾ ਹੈ।
ਭਈ ਜਾਮਨੀ ਤਿਮਰ ਘਨੇਰਾ,
ਦਰਿਆ ਦੇ ਪਾਰਲੇ ਪਾਸੇ ਆਣ ਕੇ ਉਤਰ ਗਿਆ ਖਾਨਜ਼ਾਦਾ, 1000 ਸੂਰਮਾ ਦੇ ਨਾਲ ਸੀ ਤੇ ਜਦੋਂ ਰਾਤ ਕਹਿੰਦੇ ਹੋਈ ਬਹੁਤ ਜ਼ਿਆਦਾ ਹਨੇਰਾ ਚਾਰੇ ਪਾਸੇ ਛਾ ਗਿਆ।
ਤੂੰ ਘੜੀ ਬੀਤੀ ਜਬ ਜਾਨੇ,
ਲੋਕ ਘੜੀਆਂ ਬਤੀਤ ਹੋਈਆਂ ਸੀ ਰਾਤ ਦੀਆਂ। ਮਹਾਰਾਜ ਕਲਗੀਧਰ ਜੀ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਬਚਿੱਤਰ ਨਾਟਕ ਵਿਚ ਲਿਖਿਆ ਹੈ ਇਹ ਅਧਿਆਇ, ਜਿੱਥੇ ਮਹਾਰਾਜ ਜੀ ਲਿਖਦੇ ਨੇ ਖਾਨਜ਼ਾਦੇ ਕੋ ਆਗਮਨ। ਮਹਾਰਾਜ ਜੀ ਉੱਥੇ ਲਿਖਦੇ ਨੇ ਦਵੈਕ ਘਰੀ ਨੀਤੀ ਬੀਤੀ ਜਿਸ ਜਵੈ ਚੜ੍ਹਤ ਕਰੀ ਖਾਨਨ ਮਿਲ ਤਬੈ ਆਨ ਆਲਮੈ ਹਵੈ ਜਗਾਇਓ। ਮਹਾਰਾਜ ਜੀ ਦਾ ਸਿੱਖ ਸੀ ਪਹਿਰੇਦਾਰ ਆਲਮ ਸਿੰਘ, ਉਹਨੇ ਆ ਕੇ ਮਹਾਰਾਜ ਜੀ ਕਹਿੰਦੇ ਸਾਨੂੰ ਜਗਾਇਆ। ਅੱਗੇ ਵਚਨ ਆ ਰਿਹਾ ਭਾਈ ਸੰਤੋਖ ਸਿੰਘ ਜੀ ਉਸੇ ਦੀ ਅੱਗੇ ਵਿਆਖਿਆ ਕਰ ਰਹੇ ਨੇ, ਕਹਿੰਦੇ ਜਦੋਂ ਦੋ ਘੜੀਆਂ ਰਾਤ ਬਤੀਤ ਹੋਈ,
ਸ਼ਿਗਰ ਤਿਆਰ ਪੇ ਚਮੋ ਮਾਨੇ,
ਖਾਨਜ਼ਾਦੇ ਨੇ ਉਸੇ ਵੇਲੇ ਆਪਣੀ ਫੌਜ ਤਿਆਰ ਕਰ ਲਈ। ਹਾਲਾਂਕਿ ਨਿਯਮ ਨਹੀਂ ਹੈ ਕਿ ਰਾਤ ਨੂੰ ਹਮਲਾ ਕੀਤਾ ਜਾਏ, ਇਹ ਨਿਯਮ ਨਹੀਂ ਸੀ, ਪਰ ਇਹਨਾਂ ਨੇ ਨਿਯਮ ਤੋੜਿਆ ਕਿ ਰਾਤ ਦੇ ਸਮੇਂ ਕਾਇਰਾਂ ਵਾਂਗੂ ਗੀਟੀਆਂ ਵਾਂਗੂ ਹਮਲਾ ਕਰਨ ਲੱਗੇ ਨੇ ਲੁਕ ਕੇ ਕਿ ਗੁਰੂ ਜੀ ਨੂੰ ਪਤਾ ਵੀ ਨਾ ਲੱਗੇ ਤੇ ਹਮਲਾ ਕਰ ਦਈਏ। ਤੋ ਦੋ ਘੜੀਆਂ ਜਦੋਂ ਰਾਤ ਦੀਆਂ ਬੀਤੀਆਂ, ਇਹਨਾਂ ਸਾਰੇ ਪਠਾਣਾ ਨੇ ਖਾਨਾ ਨੇ ਮਿਲ ਕੇ ਹਮਲਾ ਕੀਤਾ, ਤਿਆਰੀ ਕੀਤੀ ਹਮਲਾ ਕਰਨ ਦੀ।
ਚੱਲ ਕਰ ਸਰਚਾ ਕੇ ਤਟ ਆਏ,
ਚੱਲ ਕੇ ਜਦੋਂ ਸਤਲੁਜ ਦਰਿਆ ਦੇ ਕੰਢੇ ਦੇ ਕੋਲ ਆਏ,
ਸ਼ੀਤ ਕਾਲ ਠਹਿਰੇ ਕਰ ਪਾਏ,
ਸਰਦੀ ਬੜੀ ਸੀ ਠੰਡ ਦੇ ਦਿਨ ਸਨ ਤੇ ਜਦੋਂ ਦਰਿਆ ਦੇ ਕੰਢੇ ਤੇ ਉਦਾਂ ਹੀ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਇਹ ਆਏ ਨਾ ਚੜ੍ਹ ਕੇ ਦਰਿਆ ਦੇ ਕੋਲ ਤੇ ਦਰਿਆ ਦੇ ਕੋਲ ਸੀਤ ਕਾਲ ਬੜਾ, ਠੰਡ ਬੜੀ ਸੀ, ਸਰਦੀਆਂ ਦੀਆਂ ਰਾਤਾਂ ਸਨ ਪੋ ਮਾਂ ਦੀਆਂ, ਤੇ ਸਰਦ ਰਾਤਾਂ ਦੇ ਵਿਚ ਇਨ੍ਹਾਂ ਦੇ ਹੱਥ ਪੈਰ ਜਿਹੜੇ ਸਨ ਉਹ ਠਰ ਗਏ।
ਕੋਨਰ ਹੀਰ ਆਨੰਦਪੁਰ ਆਯੋ,
ਕਿਸੇ ਨੇ ਆ ਕੇ ਵੇਖਿਆ ਵੀ ਇਹ ਰਾਤ ਨੂੰ ਕਿੱਧਰ ਤੁਰੇ ਫਿਰਦੇ ਨੇ, ਕਿਸੇ ਦੀ ਨਿਗਾਹ ਪੈ ਗਈ, ਉਨ੍ਹਾਂ ਨੇ ਵੇਖ ਲਿਆ ਵੀ ਇਹ ਤਾਂ ਆਨੰਦਪੁਰ ਸਾਹਿਬ ਹਮਲਾ ਕਰਨ ਆਏ ਨੇ ਪਠਾਨ, ਤੇ ਉਹ ਜਿਹਨੇ ਵੇਖਿਆ ਉਹ ਭੱਜ ਕੇ ਗਿਆ ਆਨੰਦਪੁਰ ਸਾਹਿਬ ਮਹਾਰਾਜ ਜੀ ਨੂੰ ਖਬਰ ਦੇਣ ਵਾਸਤੇ।
ਪਹੁੰਚਿਓ ਜੈ ਗੁਰਪੁਰ ਸੁਆਇਓ,
ਸੇਵਾਦਾਰ ਉੱਥੇ ਆਇਆ ਜਿੱਥੇ ਸਤਿਗੁਰੂ ਜੀ ਆਰਾਮ ਕਰਦੇ ਸੀ ਨਾ ਰਾਤ ਨੂੰ, ਉੱਥੇ ਪਹਿਰੇਦਾਰ ਦੇ ਕੋਲ ਭਾਈ ਆਲਮ ਸਿੰਘ ਜੀ ਪਹਿਰੇਦਾਰ ਸਨ, ਭਾਈ ਆਲਮ ਸਿੰਘ ਨੂੰ ਗੁਰੂ ਕਲਗੀ ਧਰ ਜੀ ਬੜਾ ਸੁੰਦਰ ਨਾਂ ਦਿੱਤਾ ਸੀ ਆਲਮ ਸਿੰਘ ਨੱਚਣਾ। ਭਾਈ ਆਲਮ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਚੋਂ ਸਨ ਤੇ ਸਾਰੀ ਜ਼ਿੰਦਗੀ ਪਹਿਰੇ ਵਿਚ ਰਹੇ ਨੇ ਦਸਵੇਂ ਪਾਤਸ਼ਾਹ ਦੇ, ਆਰਾਮ ਨਹੀਂ ਕੀਤਾ, ਸੌਂ ਕੇ ਨਹੀਂ ਵੇਖਿਆ। ਇਹੋ ਜਿਹਾ ਇਹ ਮਹਾਨ ਸਿੰਘ ਸੀ ਭਾਈ ਆਲਮ ਸਿੰਘ। ਸਾਰੀ ਰਾਤ ਜਾਗ ਕੇ ਪਹਿਰਾ ਦਿੰਦਾ ਸੀ, ਦਿਨੇ ਵੀ ਸਤਿਗੁਰਾਂ ਦੇ ਨਾਲ ਰਹਿਣਾ, ਸੁੱਤਾ ਨਹੀਂ ਸਾਰੀ ਜ਼ਿੰਦਗੀ। ਇਹੋ ਜਿਹਾ ਮਹਾਨ ਸੂਰਮਾ ਭਾਈ ਆਲਮ ਸਿੰਘ ਉੱਥੇ ਪਹਿਰੇ ਤੇ ਬੈਠਾ ਸੀ। ਜਿਹੜਾ ਬੰਦਾ ਵੇਖ ਕੇ ਆਇਆ ਫੌਜ ਨੂੰ ਕਿ ਚੜ ਕੇ ਆ ਰਹੇ ਨੇ ਪਠਾਨ, ਉਹਨੇ ਆ ਕੇ ਪਹਿਰੇਦਾਰ ਨੂੰ ਭਾਈ ਆਲਮ ਸਿੰਘ ਨੂੰ ਦੱਸਿਆ,
ਕਿਉਂ ਦਿਸ਼ਨ ਮੈਂ ਬਹੁਤ ਤਕੜਾਈ।
ਸਾਰੇ ਪਾਸੇ ਬੜੀ ਤਕੜਾਈ ਸੀ, ਗੁਰੂ ਸਾਹਿਬ ਕੋਲ ਜਾਣਾ ਕਿਹੜਾ ਸੌਖਾ ਸੀ, ਰਾਤ ਨੂੰ ਬੜਾ ਪਹਿਰਾ ਸੀ ਚਾਰੇ ਪਾਸੇ।
ਕਿਉਂਕਿ ਦੇਤ ਵੀਰ ਸਮਝਾਏ,
ਉਹਨੇ ਜਿਹੜੇ ਸਨ ਉਹ ਜਾਗ ਕੇ ਪਹਿਰਾ ਦੇ ਰਹੇ ਸਨ, ਤਿਆਰ ਪਰ ਤਿਆਰ ਹੋ ਕੇ ਖੜੇ ਸਨ।
ਦੁਆਰ ਪਾਲ ਆਲਮ ਤੈ ਖਰੇ ਸੰਗ ਜਸੂਸ ਉਚਰੇ।
ਜਸੂਸ ਸੀ ਉਥੋਂ ਦੀ ਖਬਰ ਲੈ ਕੇ ਆਇਆ ਪਠਾਣਾ ਦੀ ਕਿ ਰਾਤ ਨੂੰ ਹਮਲਾ ਕਰ ਰਹੇ ਨੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਜਸੂਸ ਵੀ ਫਿਰਦੇ ਸੀ ਇਲਾਕੇ ਵਿਚ, ਜਿਨ੍ਹਾਂ ਨੂੰ ਇਹ ਡਿਊਟੀ ਸੀ ਕਿ ਤੁਸੀਂ ਵੇਖਣਾ ਕਿ ਕਿਹੜਾ ਚੜਾਈ ਕਰਕੇ ਆਉਣਾ ਚਾਹੁੰਦਾ, ਕਿਹੜਾ ਹਮਲਾ ਕਰਕੇ ਆਉਣਾ ਚਾਹੁੰਦਾ। ਤੋ ਇਸ ਕਰਕੇ ਉਹ ਜਿਹੜਾ ਜਸੂਸ ਸੀ ਆਇਆ, ਉਹ ਦੁਆਰਪਾਲ ਭਾਈ ਆਲਮ ਸਿੰਘ ਜੀ ਦਰਵਾਜੇ ਦੇ ਵਿਚ ਖੜੇ ਸੀ ਦਸਵੇਂ ਪਾਤਸ਼ਾਹ ਦੇ, ਅੰਦਰ ਮਹਾਰਾਜ ਜੀ ਆਰਾਮ ਕਰ ਰਹੇ ਸਨ। ਉਹ ਦੁਆਰਪਾਲ ਭਾਈ ਆਲਮ ਜੀ ਦੇ ਕੋਲ ਚੱਲ ਕੇ ਆਇਆ,
ਕਹਾ ਪਰੇ ਉਹ ਸੁਪਤ ਸੁਖਾਰੇ।
ਜਸੂਸ ਬੋਲਿਆ, ਕਹਿਣ ਲੱਗਾ, ਭਾਈ ਆਲਮ ਜੀ ਤੁਸੀਂ ਕਿੱਥੇ ਸੁੱਖ ਨਾਲ ਸੁੱਤੇ ਪਏ ਜੇ, ਸੁੱਖ ਨਾਲ ਕਿੱਥੇ ਆਰਾਮ ਕਰ ਰਹੇ ਹੋ।
ਆਇਓ ਤੁਰਕਨ ਦਲ ਬਲ ਭਾਰੇ,
ਤੁਰਕਾਂ ਦਾ ਬੜਾ ਵੱਡਾ ਦਲ ਚੜ ਕੇ ਆ ਗਿਆ ਹੈ, ਤੁਰਕਾਂ ਦੀ ਬੜੀ ਵੱਡੀ ਫੌਜ ਚੜ ਕੇ ਆ ਗਈ ਹੈ।
ਸੁਧ ਹਜੂਰ ਕੋ ਦਿਓ ਇਸ ਕਾਲਾ,
ਇਸ ਕਰਕੇ ਹੁਣੇ ਸਤਿਗੁਰੂ ਜੀ ਨੂੰ ਖਬਰ ਦਿਓ, ਸਤਿਗੁਰੂ ਜੀ ਨੂੰ ਹੁਣੇ ਜਾ ਕੇ ਸੁਨੇਹਾ ਦਿਓ ਕਿ ਤੁਰਕਾਂ ਦੀ ਫੌਜ, ਤੁਰਕਾਂ ਦਾ ਦਲ ਚੜ ਕੇ ਆ ਗਿਆ ਹੈ।
ਮਨੈ ਸੁਚੇਤ ਸਮੇਂ ਨਾ ਵਿਸਾਲਾ,
ਹੁਣ ਸੁਚੇਤ ਹੋਣ ਦਾ ਸਮਾਂ ਹੈ ਕਿ ਸੁਚੇਤ ਬਣ ਕੇ ਹੁਣ ਉਹਨਾਂ ਤੁਰਕਾਂ ਦਾ ਸਾਹਮਣਾ ਕਰਨ ਦਾ ਸਮਾਂ ਹੈ।
ਸੁਣ ਆਲਮ ਦਲ ਕੋ ਆਗਮਨੋ,
ਭਾਈ ਆਲਮ ਨੇ ਜਦੋਂ ਦਲ ਦਾ ਆਗਮਨ ਸੁਣਿਆ ਕਿ ਤੁਰਕਾਂ ਦੀ ਫੌਜ ਚੜ ਕੇ ਆ ਰਹੀ ਹੈ, ਇਹ ਗੱਲ ਜਦੋਂ ਭਾਈ ਆਲਮ ਜੀ ਨੇ ਸੁਣੀ,
ਸੂਰਨ ਪਰਵਿਸ਼ਿਓ ਅੰਤਰ ਭਵਨੋ,
ਭਾਈ ਆਲਮ ਜੀ ਬੜੀ ਛੇਤੀ ਨਾਲ ਅੰਦਰ ਮਹਿਲਾਂ ਵਿਚ ਗਏ ਜਿੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜੇ ਹੋਏ ਸਨ।
ਕਰਨਾ ਸਿੰਧ ਪ੍ਰਿਅੰਕ ਸੁਹਾਏ,
ਸਿੰਧ ਸਤਿਗੁਰੂ ਜੀ ਆਪਣੇ ਪਲੰਘੇ ਦੇ ਉੱਤੇ ਬਿਰਾਜੇ ਸਨ।
ਪੁੱਤੇ ਮਹਾਂ ਸੁਖ ਮੈਂ ਸੁਪਚਾਏ,
ਸਤਿਗੁਰੂ ਜੀ ਮਹਾਂ ਸੁਖ ਦੇ ਵਿਚ ਆਰਾਮ ਕਰ ਰਹੇ ਸਨ, ਪਲਗੇ ਦੇ ਉੱਤੇ ਮਹਾਰਾਜ ਜੀ ਆਰਾਮ ਕਰ ਰਹੇ ਸਨ।
ਚਰਨ ਕਮਲ ਸੁੰਦਰ ਯੁਗ ਪਰਸੇ,
ਮਹਾਂਪੁਰਖਾਂ ਨੂੰ ਜਗਾਉਣ ਦਾ ਤਰੀਕਾ ਹੁੰਦਾ ਵੀ ਚਰਨ ਪਕੜ ਕੇ ਜਗਾਉਣਾ। ਤੋ ਭਾਈ ਆਲਮ ਜੀ ਨੇ ਦਸਵੇਂ ਪਾਤਸ਼ਾਹ ਜੀ ਦੇ ਚਰਨ ਪਕੜੇ, ਚਰਨ ਪਕੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਘੁੱਟਿਆ, ਸਪਰਸ਼ ਕੀਤਾ ਹੈ।
ਮਰਦਤ ਸਨੇ ਸਨੇ ਕਰ ਪਰਸੇ,
ਆਪਣੇ ਹੱਥਾਂ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪਰਸਣ ਲੱਗੇ ਭਾਈ ਆਲਮ ਜੀ। ਆਵਾਜ਼ ਨਹੀਂ ਮਾਰੀ ਮਹਾਰਾਜ ਜੀ ਨੂੰ, ਚਰਨ ਫੜੇ, ਚਰਨਾਂ ਨੂੰ ਆਪਣੇ ਹੱਥਾਂ ਨਾਲ ਸਪਰਸ਼ ਕਰਨ ਲੱਗੇ।
ਭਏ ਪ੍ਰਬੋਧਤੇ ਅੰਗ ਹਿਲਾਏ,
ਸਤਿਗੁਰੂ ਜੀ ਦੀ ਅੱਖ ਖੁੱਲੀ, ਮਹਾਰਾਜ ਜੀ ਦੇ ਨੇਤਰ ਖੁੱਲੇ, ਮਹਾਰਾਜ ਜੀ ਜਾਗਰਤ ਅਵਸਥਾ ਵਿਚ ਆਏ।
ਬੂਜਿਓ ਕਮਨ ਚਰਨ ਕਰ ਲਾਏ,
ਮਹਾਰਾਜ ਜੀ ਕਹਿੰਦੇ ਭਾਈ ਕੌਣ ਹੈ, ਕਿਹਨੇ ਸਾਡੇ ਚਰਨਾਂ ਨੂੰ ਹੱਥ ਲਾਇਆ, ਏਦਾਂ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਪੁੱਛਿਆ।
ਵੈਠਾਂ ਦੋ ਕਰ ਜੋਰ ਅਲਾਇਓ, ਪ੍ਰਭ ਜੀ ਤੁਰਕਨ ਕੋ ਦਲ ਆਇਓ।
ਭਾਈ ਆਲਮ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਸੇਵਾਦਾਰ ਹਾਂ, ਆਪ ਜੀ ਨੂੰ ਬੇਨਤੀ ਕਰਨ ਆਇਆ ਕਿ ਤੁਰਕਾਂ ਦਾ ਦਲ ਚੜ ਕੇ ਆ ਗਿਆ, ਤੁਰਕਾਂ ਦੀ ਫੌਜ ਜਿਹੜੀ ਆ ਉਹ ਦਰਿਆ ਦੇ ਪਾਰਲੇ ਪਾਸੇ ਆ, ਉਹ ਚੜ ਕੇ ਆ ਗਏ ਨੇ ਤੇ ਦਰਿਆ ਪਾਰ ਕਰਨ ਦੀ ਤਿਆਰੀ ਕਰ ਰਹੇ ਨੇ।
ਜੈਸ ਅਨੰਦਪੁਰ ਵਿਖੇ ਪ੍ਰਵੇਸ਼ਾ,
ਮਹਾਰਾਜ ਉਹ ਤੁਰਕਾਂ ਦਾ ਦਲ ਸ੍ਰੀ ਅਨੰਦਪੁਰ ਸਾਹਿਬ ਚ ਪ੍ਰਵੇਸ਼ ਕਰਨਾ ਚਾਹੁੰਦਾ ਹੈ।
ਠਾਂਡੋ ਸਰਸਾ ਪਾਰੇ ਸ਼ੀਸ਼ਾ,
ਮਹਾਰਾਜ ਜੀ ਦਰਿਆ ਦੇ ਪਾਰਲੇ ਪਾਸੇ ਹਾਲੇ ਉਹ ਦਲ ਖੜਿਆ, ਉਰਲੇ ਪਾਸੇ ਹਾਲੇ ਕਿਨਾਰਾ ਪਾਰ ਕਰਕੇ ਨਹੀਂ ਆਏ।
ਹੁਕਮ ਆਪਣੋ ਸੁਪਤਨ ਦੀਜੈ,
ਮਹਾਰਾਜ ਜੀ ਤੁਸੀਂ ਆਪਣੇ ਸੂਰਮਿਆਂ ਨੂੰ ਹੁਕਮ ਕਰੋ, ਆਪਣੇ ਦਲ ਨੂੰ ਆਪਣੀਆਂ ਫੌਜਾਂ ਨੂੰ ਹੁਕਮ ਕਰੋ
ਬਣੇ ਸੁਚੇਤ ਹੇਤ ਰਣ ਕੀਜੈ
ਤਾਂ ਜੋ ਸੁਚੇਤ ਹੋ ਕੇ ਆਉਂਦੇ ਹੋਏ ਤੁਰਕਾਂ ਦਾ ਮੁਕਾਬਲਾ ਕੀਤਾ ਜੇ ਕਿਉਂਕਿ ਉਹ ਤਾਂ ਅੱਧੀ ਰਾਤ ਨੂੰ ਹਮਲਾ ਕਰ ਰਹੇ ਨੇ ਕਿ ਗੁਰੂ ਸਾਹਿਬ ਜੀ ਸਾਰੇ ਸੁੱਤੇ ਹੋਣਗੇ ਤੇ ਸੁੱਤੇ ਪਿਆਂ ਤੇ ਹਮਲਾ ਕਰਕੇ ਦੱਬ ਲਈਏ ਮਹਾਰਾਜ ਪਰ ਅੱਗੋਂ ਆਪਾਂ ਸੁਚੇਤ ਹੋ ਕੇ ਉਨ੍ਹਾਂ ਨੂੰ ਜਵਾਬ ਦੇਈਏ
ਸ੍ਰੀ ਮੁਕਤੇ ਤਛਿਨ ਫੁਰਮਾਇਓ
ਕਲਗੀ ਧਰ ਜੀ ਨੇ ਜਦੋਂ ਇਹ ਸੁਣਿਆ ਸੁਣਦਿਆਂ ਸਾਰ ਮਹਾਰਾਜ ਜੀ ਨੇ ਹੁਕਮ ਕੀਤਾ ਬੋਲੇ
ਨਰਗਨ ਪਰਤਵ ਦਿਓ ਜਗਾਇਓ
ਮਹਾਰਾਜ ਜੀ ਹੁਕਮ ਕੀਤਾ ਸਾਰੀਆਂ ਫੌਜਾਂ ਨੂੰ ਤਿਆਰ ਕਰੋ ਭਾਈ ਸਾਰੇ ਸੂਰਮੇ ਕਮਰ ਕੱਸੇ ਕਰ ਲੈਣ ਤਿਆਰ ਬਰ ਤਿਆਰ ਹੋ ਜਾਣ
ਸੁਣ ਕਰ ਆਲਮ ਤੋਰਨ ਧਰਕੇ
ਭਾਈ ਆਲਮ ਜੀ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਬੜੀ ਛੇਤੀ ਨਾਲ ਗਏ
ਚਮੂ ਬਿਲੰਦ ਜਗਾਵਨ ਕਰਕੇ
ਜਾ ਕੇ ਸਾਰੀਆਂ ਫੌਜਾਂ ਨੂੰ ਜਗਾਇਆ ਜਿਹੜੇ ਸੂਰਮੇ ਆਰਾਮ ਕਰਦੇ ਸੀ ਉਨ੍ਹਾਂ ਸਾਰਿਆਂ ਨੂੰ ਜਗਾਇਆ ਹੈ
ਬਾਜੀ ਉੱਠੀ ਹੋ ਰਣਜੀਤ ਨਗਾਰਾ ਪਰਿਉਸ਼ੋਰਪੁਰ ਮੈਂ ਤਬ ਭਾਰਾ
ਰਣਜੀਤ ਨਗਾਰਾ ਵੱਜ ਪਿਆ ਸਤਿਗੁਰਾਂ ਦਾ ਜਦੋਂ ਨਗਾਰੇ ਦੀ ਆਵਾਜ਼ ਸੁਣੀ ਤੇ ਸਾਰੇ ਆਨੰਦਪੁਰ ਸਾਹਿਬ ਚ ਸ਼ੋਰ ਮੱਚ ਗਿਆ ਜਿਹੜੇ ਘਰਾਂ ਚ ਵੀ ਸੁੱਤੇ ਪਏ ਸਨ ਸਿੱਖ ਉਹ ਵੀ ਜਾਗ ਪਏ
ਨੰਦ ਚੰਦ ਤੇ ਆਦਿਕ ਜੋਧਾ
ਸਤਿਗੁਰੂ ਜੀ ਦੇ ਸੋ ਯੋਧੇ ਭਾਈ ਨੰਦ ਚੰਦ ਜੀ ਆਦਿਕ ਜਿੰਨੇ ਸੂਰਮੇ ਸਨ
ਸਤਿਛਿਨ ਸਾਜੀ ਹੋਵੇ ਤਰ ਕਰੋਧਾ
ਸਤਿਛਿਨ ਤਿਆਰ ਬਰ ਤਿਆਰ ਹੋ ਗਏ ਸਾਰੇ ਯੋਧੇ ਤਿਆਰ ਬਰ ਤਿਆਰ ਹੋ ਗਏ
ਦਇਆ ਰਾਮ ਪ੍ਰੋਤ ਜੁਤ ਆਇਓ ਕਲਗੀ ਧਰ ਡਿੱਗ ਸ਼ੀਸ ਨਿਵਾਯੋ
ਭਾਈ ਦਇਆ ਰਾਮ ਜੀ ਦੇ ਸਮੇਤ ਸਾਰੇ ਸੂਰਮੇ ਆਏ ਆ ਕੇ ਤਿਆਰ ਬਰ ਤਿਆਰ ਹੋ ਕੇ ਮਿੰਟਾਂ ਸਕਿੰਟਾਂ ਵਿਚ ਹੀ ਤਿਆਰ ਹੋ ਕੇ ਕਲਗੀਧਰ ਜੀ ਕੋਲ ਆਏ ਆ ਕੇ ਮਹਾਰਾਜ ਜੀ ਨੂੰ ਸਭ ਨੇ ਸੀਸ ਦਵਾਇਆ
ਦੇਖਤ ਹੁਕਮ ਕੀਨ ਗੁਰ ਪੂਰੇ
ਸਾਰੇ ਸੂਰਮੇ ਆ ਗਏ ਵੇਖ ਕੇ ਮਹਾਰਾਜ ਜੀ ਨੇ ਹੁਕਮ ਕੀਤਾ ਕਹਿਣ ਲੱਗੇ
ਕਮਲੋ ਅਗਰ ਲੈ ਕਰ ਸਭ ਸੂਰੇ
ਹੁਕਮ ਕੀਤਾ ਭਾਈ ਸੂਰਮਿਆਂ ਨੂੰ ਨਾਲ ਲੈ ਕੇ ਅੱਗੇ ਚਲੇ ਜਾਓ ਦਰਿਆ ਦੇ ਕਿਨਾਰੇ ਉਰਲੇ ਪਾਸੇ ਪਾਰਲੇ ਪਾਸੇ ਤੁਰਕ ਆਏ ਖੜੇ ਨੇ ਉਰਲੇ ਪਾਸੇ ਤੁਸੀਂ ਜਾ ਕੇ ਖਲੋ ਜਾਓ
ਮਾਰੋ ਦੁਸ਼ਟਨ ਸਮੁਕਤ ਫੰਗੇ
ਦੁਸ਼ਟ ਚੜ ਕੇ ਆਉਂਦਾ ਨੇੜੇ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਖਤਮ ਕਰੀ ਜਾਓ ਦਰਿਆ ਦੇ ਪਾਣੀ ਵਿਚ ਰੋੜ ਰੋੜ ਕੇ ਸੁੱਟੀ ਜਾਓ
ਤੀਨੋ ਤਾਂ ਭਾਣਜੇ ਸੰਗੇ
ਤੇਗ ਬਹਾਦਰ ਸਾਹਿਬ ਦੇ ਤਿੰਨੋ ਭਾਣਜੇ ਭਾਈ ਮਾਰੀ ਚੰਦ ਗੁਲਾਬ ਚੰਦ ਜੀ ਹੋਣੀ ਇਹਨਾਂ ਨੂੰ ਨਾਲ ਲੈ ਕੇ ਉੱਥੇ ਜਾਓ
ਅਪਰ ਮੁਖੀ ਜੋਧਾ ਸਭ ਚਾਲੇ
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ ਸਾਰੇ ਸੂਰਮੇ ਚੱਲ ਪਏ ਆਪੋ ਆਪਣੀਆਂ ਮਿਸਲਾਂ ਲੈ ਕੇ ਔਰ ਸਭ ਅੱਗੇ ਹੋ ਕੇ ਜਿੰਨੇ ਮਹਾਰਾਜ ਜੀ ਦੇ ਯੋਧੇ ਸਨ ਅੱਗੇ ਹੋ ਕੇ ਚੱਲ ਪਏ
ਬਾਜੇ ਦੁੰਦ ਪਨਾਦ ਬਿਸਾਲੇ
ਨਾਲ ਨਾਲ ਨਗਾਰਾ ਵੱਜਦਾ ਜਾ ਰਿਹਾ ਉੱਚੀ ਆਵਾਜ਼ ਵਿਚ ਉੱਚੀ ਧੁਨੀ ਵਿਚ ਨਗਾਰਾ ਵੱਜਦਾ ਹੈ
ਛਲਖਾਂ ਛੁੱਟੀ ਤੁਰੰਗਨ ਕੇਰੇ
ਦੀਆਂ ਛਲਖਾਂ ਚਲਾ ਦਿੱਤੀਆਂ ਸੂਰਮਿਆਂ ਨੇ ਤਾਂ ਜੋ ਤੁਰਕਾਂ ਨੂੰ ਅੱਗੇ ਖਬਰ ਹੋ ਜਾਏ ਇਹ ਜੇ ਚੜ ਕੇ ਆ ਰਹੇ ਹੋ ਇਹ ਨਾ ਸੋਚਿਓ ਜੇ ਕਿ ਅੱਗੇ ਗੁਰੂ ਦੀਆਂ ਫੌਜਾਂ ਸੁੱਤੀਆਂ ਪਈਆਂ ਹੋਣਗੀਆਂ ਉਨ੍ਹਾਂ ਨੂੰ ਪਹਿਲਾਂ ਸੁਚੇਤ ਕਰ ਦਿੱਤਾ ਵੀ ਅਸੀਂ ਵੀ ਅੱਗੋਂ ਜਾਗਦੇ ਹਾਂ ਤੇ ਕਰੜੇ ਹੋ ਕੇ ਆਇਆ ਜੇ ਸਾਵਧਾਨ ਹੋ ਕੇ ਹਮਲਾ ਕਰਿਆ ਜੇ ਇਸ ਕਰਕੇ ਸੂਰਮਿਆਂ ਨੇ ਬੰਦੂਕਾਂ ਦੀਆਂ ਛਲਖਾਂ ਚਲਾ ਦਿੱਤੀਆਂ
ਤੜਫੜ ਵੀ ਇੱਕ ਵਾਰ ਕਨੇਰੇ
ਤੜਫੜ ਤੜਫੜ ਕਰਕੇ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ ਇੱਕੋ ਵਾਰ ਬੜੀ ਕਨੇਰੀ ਆਵਾਜ਼ ਆਈ ਹੈ
ਗਰਜੇ ਜੋਧਾ ਸ਼ਬਦ ਉਤੰਗਾ
ਉਹਦੇ ਗੱਜ ਪਏ ਉੱਚੀ ਆਵਾਜ਼ ਦੇ ਵਿਚ ਉੱਚੀ ਆਵਾਜ਼ ਵਿਚ ਗਰਜ ਗਏ ਆ ਜੋ ਤੁਰਕੋ ਤੁਹਾਨੂੰ ਆਉਂਦਿਆਂ ਨੂੰ ਸਵਾਦ ਚ ਖਾਵਾਂਗੇ
ਪਰ ਉਹ ਸ਼ੋਰ ਭਰ ਇੱਕ ਸੰਗਾ
ਇਸ ਤਰ੍ਹਾਂ ਬੜਾ ਭਿਆਨਕ ਸ਼ੋਰ ਚਾਰੇ ਪਾਸੇ ਮੱਚ ਗਿਆ ਬੜੀ ਭਾਰੀ ਆਵਾਜ਼ ਚਾਰੇ ਪਾਸੇ ਮੱਚ ਗਈ
ਵਹਿਰ ਨਗਰ ਤੇ
ਨਗਰੋਂ ਬਾਹਰ ਨਿਕਲ ਕੇ ਆ ਗਏ ਗੁਰੂ ਸਾਹਿਬ ਦੇ ਜਿੰਨੇ ਸੂਰਮੇ ਯੋਧੇ ਸਨ
ਅਲਕ ਤੁਫੰਗਨ ਕੀ ਕਰ ਸਵੈ
ਬੰਦੂਕਾਂ ਦੀਆਂ ਛਲਖਾਂ ਚੱਲੀ ਜਾ ਰਹੀਆਂ ਹਨ
ਸ਼੍ਰੀ ਪ੍ਰਭ ਮਾਨਵ ਅਪਰ ਪਠਾਇਓ
ਗੁਰੂ ਜੀ ਨੇ ਆਪਣਾ ਸੇਵਾਦਾਰ ਪਿੱਛੇ ਪਿੱਛੇ ਇੱਕ ਹੋਰ ਭੇਜ ਦਿੱਤਾ
ਸਕਲ ਬਾਹਨੀ ਕੋ ਸਮਝਾਇਓ
ਜਾ ਕੇ ਸਾਰੀ ਫੌਜ ਨੂੰ ਸਮਝਾ ਦਿੱਤਾ
ਰੋਕੋ ਦੁਸ਼ਟਨ ਕੋ ਚੱਲ ਆਗਾ
ਆਖਿਆ ਕਿ ਤੁਸੀਂ ਅੱਗੇ ਜਾ ਕੇ ਦੁਸ਼ਮਣ ਦਾ ਅੱਗਾ ਹੀ ਰੋਕਣਾ ਉਨ੍ਹਾਂ ਦੇ ਪਿੱਛੇ ਨਹੀਂ ਦੌੜਨਾ ਜੇ ਉਹ ਦੌੜਨਗੇ ਤੁਸੀਂ ਅੱਗੇ ਜਾ ਕੇ ਸਿਰਫ ਉਨ੍ਹਾਂ ਦੁਸ਼ਮਣਾਂ ਦਾ ਅੱਗਾ ਰੋਕਣਾ ਹੈ
ਉਤੋਂ ਤੁਫੰਗ ਜੰਗ ਵੱਧ ਜਾਗਾ
ਬੰਦੂਕਾਂ ਦੀ ਜੰਗ ਹੀ ਰਾਤ ਨੂੰ ਹੁਣ ਲੜੀ ਜਾਣੀ ਹੈ ਤੇ ਬੰਦੂਕਾਂ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਦਾਗ ਉਤੇ ਵੱਡਾ ਜੰਗ ਲੱਗਣ ਲੱਗੇ ਤੇ ਬੰਦੂਕਾਂ ਦਾਗਣੀਆਂ ਹਨ।
ਸੁਣ ਸੁਣ ਮੀਰ ਚੋਪ ਕਰ ਚੱਲੇ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਜਿੰਨੇ ਸੂਰਮੇ ਸਨ ਸਾਰੇ ਬੜੇ ਚਾਓ ਨਾਲ ਲੜਨ ਵਾਸਤੇ ਚੱਲ ਪਏ। ਹਾਲਾਂਕਿ ਰਾਤ ਦਾ ਸਮਾਂ, ਇਕਦਮ ਸੁੱਤਾ ਪਿਆ ਬੰਦਾ ਉੱਠੇ ਤੇ ਸੁਣੇ ਵੀ ਦੁਸ਼ਮਣ ਚੜ ਕੇ ਆ ਗਿਆ ਤੇ ਉਹ ਉਸੇ ਵੇਲੇ ਓਦਾਂ ਹੀ ਬੋਂਦਲ ਜਾਂਦਾ ਕੋਈ ਸਧਾਰਨ ਵਿਅਕਤੀ ਹੋਵੇ। ਪਰ ਮਹਾਰਾਜ ਜੀ ਦਾ ਮਹਾਨ ਧੀਰਜ ਵੇਖੋ, ਮਹਾਰਾਜ ਜੀ ਲੜਨ ਵਾਸਤੇ ਉਸੇ ਵਕਤ ਤਿਆਰ ਹੋ ਗਏ। ਸਤਿਗੁਰਾਂ ਦੇ ਸੂਰਮੇ ਵੀ ਓਨੇ ਹੀ ਭਾਰੀ ਉਤਸ਼ਾਹ ਨਾਲ ਲੜਨ ਵਾਸਤੇ ਤਿਆਰ ਹੋ ਗਏ।
ਸਾਵਧਾਨ ਮਨ ਅੱਗੇ ਚੱਲੇ,
ਸਾਵਧਾਨ ਹੋ ਕੇ ਸਭ ਅੱਗੇ ਹੋ ਕੇ ਚੱਲ ਪਏ ਗੁਰੂ ਸਾਹਿਬ ਦੇ ਜਿੰਨੇ ਯੋਧੇ ਹਨ।
ਬਾਜੇ ਭੀਰਨ ਕੋ ਪੁੰਕਾਰਾ,
ਭੀਰੀਆਂ ਵੱਜ ਪਈਆਂ ਉੱਚੀਆਂ ਉੱਚੀਆਂ, ਰਣ ਸਿੰਘੇ ਜਿਹੜੇ ਹਨ ਉਹ ਵੱਜ ਗਏ ਹਨ।
ਉੱਚੇ ਧੋਸਨ ਕੇ ਤੁੰਕਾਰਾ,
ਧੋਸਿਆਂ ਨਗਾਰਿਆਂ ਦੀ ਉੱਚੀ ਉੱਚੀ ਆਵਾਜ਼ ਗੂੰਜੀ ਹੈ, ਦੂਰ ਤੱਕ ਨਗਾਰਿਆਂ ਦੀ ਆਵਾਜ਼ ਗੂੰਜੀ ਹੈ।
ਵੀਰ ਬ੍ਰਿੰਦ ਕੇ ਬੋਲ ਬਕਾਰਾ,
ਸੂਰਮਿਆਂ ਯੋਧਿਆਂ ਨੂੰ ਵੇਖ ਕੇ ਮਾਰ ਬਕਾਰਾ ਕਰਦੇ ਹਨ।
ਉੱਠੇ ਤੁਰੰਗਨ ਕੇ ਹਿਣਕਾਰਾ,
ਘੋੜੇ ਵੀ ਹਿਣਕਦੇ ਨੇ ਉੱਚੀ ਆਵਾਜ਼ ਵਿੱਚ, ਉਹ ਵੀ ਹਿਣਕਦੇ ਹਨ।
ਚੁੱਪ ਆਵਾਜ਼ ਉੱਠੇ ਇੱਕ ਵਾਰਾ,
ਮੇਰੀ ਬੰਦੂਕਾਂ ਦੀ ਗੋਲੀਆਂ ਦੀ ਆਵਾਜ਼ ਉੱਠੀ ਹੈ।
ਉੱਠਿਓ ਨਾਦ ਸਰਤਾ ਕੋ ਪਾਰਾ,
ਉਹ ਜਿਹੜੀ ਆਵਾਜ਼ ਬੰਦੂਕਾਂ ਦੀ ਉਹ ਦਰਿਆ ਦੇ ਪਾਰਲੇ ਪਾਸੇ ਜਿੱਧਰ ਉਹ ਖਾਨ ਆ ਰਹੇ ਸੀ ਨਾ ਉਧਰ ਤੱਕ ਚੱਲ ਕੇ ਗਈ ਹੈ।
ਇੱਕ ਤੋਂ ਸੀਤ ਕਾਲ ਬਦ ਪਾਰਾ,
ਖਾਲਸਾ ਜੀ ਇੱਕ ਤਾਂ ਸਰਦੀ ਬੜੀ ਸੀ, ਠੰਡ ਬਹੁਤ ਜ਼ਿਆਦਾ ਸੀ ਰਾਤ ਨੂੰ, ਸੀਤ ਕਾਲ ਦਾ ਸਮਾਂ ਪਾਲਾ ਬੜਾ ਪੈਂਦਾ ਸੀ।
ਭਏ ਪਿੰਗ ਸਮ ਥਿਰ ਜਲ ਪਾਰਾ,
ਕਹਿੰਦੇ ਜਿਹੜੇ ਉਹ ਤੁਰਕ ਸੀ ਨਾ ਉਹ ਸੁੰਨ ਹੋ ਗਏ, ਕਿਉਂਕਿ ਸਾਰੇ ਰਸਤੇ ਟੁਰਦੇ ਹੀ ਆਏ ਸੀ, ਡੇਰਾ ਕੀਤਾ ਹੀ ਨਹੀਂ ਸੀ ਕਿਤੇ, ਫਰੇ ਹੋਏ ਸੀ ਰਸਤੇ ਵਿਚ ਤੇ ਸਿਰ ਹੁਣ ਦਰਿਆ ਦੇ ਕੋਲ ਹੋਆ ਕੇ ਹੋਰ ਜ਼ਿਆਦਾ ਠੰਡ ਪਈ ਤੇ ਹੱਥ ਪੈਰ ਉਹਨਾਂ ਦੇ ਸੁੰਨ ਹੋ ਗਏ, ਜਿਵੇਂ ਪਾਰਾ ਜੰਮ ਜਾਂਦਾ ਏਦਾਂ ਜੰਮ ਗਏ।
ਹੱਥ ਪਾਵ ਜਰ ਸਮ ਹੋਏ ਗਏ,
ਕਹਿੰਦੇ ਹੱਥ ਪੈਰ ਪਿੰਗਲਿਆਂ ਦੇ ਸਮਾਨ ਉਹਨਾਂ ਦੇ ਹੋ ਗਏ।
ਸ਼ਸਤਰ ਉਠਾਏ ਸਕੈ ਨੈ ਲਏ,
ਜਾੜੀ ਬਣ ਗਏ, ਸ਼ਸਤਰ ਵੀ ਨਹੀਂ ਚੁੱਕੇ ਜਾਂਦੇ, ਕਿਰਪਾਨਾਂ ਦੇ ਮੁੱਠਿਆਂ ਨੂੰ ਹੱਥ ਨਹੀਂ ਪੈਂਦੇ, ਬੰਦੂਕਾਂ ਉਹਨਾਂ ਕੋਲੋਂ ਚੁੱਕੀਆਂ ਜਾਂਦੀਆਂ, ਹੱਥ ਇੰਨੇ ਜ਼ਿਆਦਾ ਠਰ ਗਏ ਨੇ ਠੰਡ ਨਾਲ ਵੀ ਕੱਛਾਂ ਦੇ ਵਿੱਚ ਹੱਥ ਧੁੰਨਦੇ ਨੇ, ਹੱਥਾਂ ਦੇ ਨਾਲ ਜਿਹੜੀਆਂ ਨੇ ਬੰਦੂਕਾਂ ਜਾਂ ਹਥਿਆਰ ਨਹੀਂ ਚੁੱਕੇ ਜਾਂਦੇ।
ਦੂਜੀਏ ਗੁਰਦਲ ਕੋ ਬੜ ਚੋਰ,
ਇੱਕ ਤਾਂ ਉਹ ਪਹਿਲਾਂ ਹੀ ਉਹਨਾਂ ਦੇ ਹਾਲ ਇਹੋ ਜਿਹੇ ਸਨ, ਉਧਰੋਂ ਮਹਾਰਾਜ ਜੀ ਦੇ ਦਲ ਦਾ ਉਹਨਾਂ ਨੇ ਰੋਲਾ ਸੁਣ ਲਿਆ, ਬੰਦੂਕਾਂ ਦੀ ਗੋਲੀਆਂ ਦੀ ਆਵਾਜ਼ ਸੁਣ ਲਈ, ਸੂਰਮਿਆਂ ਦੇ ਮਾਰ ਬਕਾਰੇ, ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਦੇ ਜਕਾਰਿਆਂ ਦੀ ਆਵਾਜ਼ ਸੁਣ ਲਈ।
ਇੱਕ ਮਾਰ ਭਇਓ ਬੜ ਜ਼ੋਰ,
ਵੇਖਿਆ ਵੀ ਇੱਕੋ ਵੇਰੀ ਆ ਗਿਆ ਸੀ ਤਾਂ ਆਖਿਆ ਸੀ ਸੁੱਤੇ ਪਿਆਂ ਨੂੰ ਮਾਰਾਂਗੇ, ਇਹ ਤਾਂ ਗੁਰੂ ਦਾ ਦਲ ਸਾਰਾ ਹੀ ਇਕੱਠਾ ਹੋ ਕੇ ਆ ਗਿਆ ਹੈ।
ਹੋਏ ਪੈ ਪੀਤ ਜੀਤ ਨਾ ਜਾਣੇ,
ਕਹਿੰਦੇ ਸਾਡੇ ਕੋਲੋਂ ਤਾਂ ਬੰਦੂਕਾਂ ਵੀ ਨਹੀਂ ਚੁੱਕੀਆਂ ਜਾਂਦੀਆਂ, ਚਲਾਵਾਂਗੇ ਕਿਵੇਂ, ਉਧਰੋਂ ਤਾਂ ਗੋਲੀਆਂ ਆ ਰਹੀਆਂ ਨੇ, ਤੜਾ ਤੜ ਗੋਲੀਆਂ ਚੱਲ ਪਈਆਂ ਨੇ। ਜਿੰਨੇ ਤੁਰਕ ਸਨ ਖਾਨ ਜਾਦਾ ਜਿਹੜਾ ਇਹਨਾਂ ਦਾ ਜਰਨੈਲ ਬਣ ਕੇ ਆਇਆ, ਇਹ ਸਾਰੇ ਸੁਣ ਕੇ ਭੈ ਭੀਤ ਹੋ ਕੇ ਸਮਝ ਗਏ ਅਸੀਂ ਹੁਣ ਜਿੱਤ ਨਹੀਂ ਸਕਾਂਗੇ।
ਨਾ ਕੋਈ ਸਮਨ ਕੀ ਹਾਨੀ,
ਨਾ ਕਿ ਬਿਨਾਂ ਕਾਰਨ ਤੋਂ ਸਾਰੇ ਰਾਤ ਨੂੰ ਸਰਦੀ ਨਾਲ ਹੀ ਮਰ ਜਾਣਾ, ਆਪਾਂ ਅੱਧਿਆਂ ਨੇ ਅੱਧਿਆਂ ਨੂੰ ਉਹਨਾਂ ਨੇ ਗੋਲੀਆਂ ਨਾਲ ਪਿਆ ਪਿਆਂ ਨੂੰ ਹੀ ਮਾਰ ਜਾਣਾ, ਠਰਿਆ ਹੋਇਆਂ ਨੂੰ, ਕਹਿੰਦੇ ਇਸ ਤਰ੍ਹਾਂ ਮਾਰੇ ਜਾਵਾਂਗੇ।
ਖਾਨ ਦਿਲਾਵਰ ਸੁੱਧ ਕੇ ਪਾਸ,
ਜਿਹੜਾ ਦਿਲਾਵਰ ਖਾਂ ਦਾ ਪੁੱਤਰ ਸੀ ਖਾਨ ਜਾਦਾ,
ਅਸਮਸਤ ਬੋਲੇ ਤਰ ਤਰਾਸ,
ਸਾਰੇ ਇਸ ਤਰ੍ਹਾਂ ਦੀ ਸਲਾਹ ਕਰਕੇ ਬੋਲੇ ਖਾਨ ਜਾਦੇ ਨੂੰ, ਕਹਿਣ ਲੱਗੇ
ਗੁਰ ਕੇ ਸੰਗ ਜੰਗ ਕੋ ਕਰਨੋ ਨੇ ਆਛੀ ਲੱਗ ਹੋਏ ਅਬ ਮਰਨੋ।
ਕਹਿਣ ਲੱਗੇ ਖਾਨ ਜਾਦਾ ਜੀ, ਗੁਰੂ ਜੀ ਨਾਲ ਇਸ ਵੇਲੇ ਜਾ ਕੇ ਜੰਗ ਕਰਕੇ ਲੜਨ ਦਾ ਮਤਲਬ ਹੈ ਆਪ ਜਾ ਕੇ ਖੂਹ ਚ ਡਿੱਗ ਕੇ ਮਰਨਾ। ਕਹਿੰਦੇ ਉਹਨਾਂ ਨਾਲ ਲੜ ਕੇ ਮਰਨ ਵਾਲੀ ਗੱਲ ਹੋਏਗੀ, ਹੁਣ ਤਾਂ ਇਹ ਚੰਗਾ ਨਹੀਂ ਕਿ ਅਸੀਂ ਜਾ ਕੇ ਉਹਨਾਂ ਨਾਲ ਜੰਗ ਕਰਕੇ ਲੜ ਕੇ ਮਰ ਜਾਈਏ।
ਛੂਨ ਪਏ ਤਨ ਪਾਰੇ ਪਰੇ,
ਪਾਲਾ ਪਿਆ ਵੀ ਠੰਡ ਨਾਲ ਸਾਡੇ ਹੱਥ ਪੈਰ ਸੁੰਨ ਹੋ ਗਏ ਹਨ।
ਸ਼ਸਤਰ ਨਾ ਉੱਥੇ ਊਚ ਕਰ ਕਰੇ,
ਸ਼ਸਤਰ ਸਾਡੇ ਕੋਲੋਂ ਚੱਕੇ ਨਹੀਂ ਜਾਂਦੇ, ਬਾਹਾਂ ਹੱਥ ਉੱਤੇ ਨਹੀਂ ਸਾਡੇ ਕੋਲੋਂ ਕੀਤੇ ਜਾਂਦੇ, ਹੱਥ ਜਿਹੜੇ ਨੇ ਸਾਨੂੰ ਕੱਪੜਿਆਂ ਵਿਚ ਲਪੇਟ ਕੇ ਰੱਖਣੇ ਪੈ ਰਹੇ ਨੇ।
ਸਰਤਾ ਵਿਖੇ ਬਰੇ ਜਿਸ ਕਾਲ ਬਿਨ ਹੀ ਮਾਰੇ ਹੋਏ ਪਤਕਾਲ।
ਕਹਿੰਦੇ ਖਾਨ ਜਾਦਾ ਜੀ, ਇੱਕ ਤਾਂ ਠੰਡ ਨਾਲ ਮਰ ਰਹੇ ਹਾਂ, ਜਦੋਂ ਦਰਿਆ ਵਿਚ ਵੜਾਂਗੇ ਨਾ ਪਾਣੀ ਠੰਡਾ ਦਰਿਆ ਦਾ, ਉਹਦੇ ਵਿੱਚ ਵੜਾਂਗੇ ਤੇ ਬਿਨਾਂ ਮਾਰਿਆ ਪਾਣੀ 'ਚ ਹੀ ਅਸੀਂ ਮਰ ਜਾਣਾ, ਠੰਡ ਦੇ ਨਾਲ ਇੰਨੀ ਜ਼ਿਆਦਾ ਠੰਡ ਹੈ ਵੀ ਬਿਨਾਂ ਮਾਰਿਆ ਪਾਣੀ ਵਿੱਚ ਹੀ ਠਰ ਕੇ ਠੰਡ ਨਾਲ ਮਰ ਜਾਵਾਂਗੇ।
ਕਿਉਂ ਨਾ ਹੱਕ ਦੇਤੇ ਹੋ ਪ੍ਰਾਨ,
ਕਿਉਂ ਪ੍ਰਾਨ ਜ਼ਿਆਦਾ ਜੀ, ਨਾਹਕ ਬਿਨਾਂ ਗੱਲ ਤੋਂ ਆਪਣੇ ਪ੍ਰਾਣ ਗਵਾਉਂਦੇ ਹੋ।
ਤੇ ਪਹੁੰਚੀ ਸੈਨ ਹਮਾਨ,
ਉਧਰੋਂ ਫੌਜਾਂ ਆ ਗਈਆਂ ਨੇ ਗੁਰੂ ਜੀ ਦੀਆਂ, ਉਧਰੋਂ ਸੂਰਮੇ ਆ ਗਏ ਨੇ ਉਹਨਾਂ ਦੇ ਚੜ ਕੇ।
ਜਿਸ ਮੈਂ ਉੱਚੀ ਪਰੀ ਪੁਕਾਰ,
ਇੰਨੀ ਉੱਚੀ ਪੁਕਾਰ ਨਾਲ ਬੜੇ ਉਤਸ਼ਾਹ ਨਾਲ ਚੜੇ ਆਉਂਦੇ ਨੇ।
ਕੋ ਜਾਣੈ ਹੋਏ ਕਿਤਕ ਹਜ਼ਾਰ,
ਇਹ ਵੀ ਨੀ ਪਤਾ ਵੀ ਕਿੰਨੇ ਕੁ ਹਜ਼ਾਰ ਹੋਣ, ਅਸੀਂ ਕੱਲੇ ਇੱਕ ਹਜ਼ਾਰ ਆ, ਉਹ ਪਤਾ ਨੀ ਕਿੰਨੇ ਹਜ਼ਾਰ, ਜਿਹੜੇ ਹਿਸਾਬ ਨਾਲ ਆਵਾਜ਼ ਆਉਂਦੀ ਆ ਉਹਨਾਂ ਦੇ ਜਕਾਰਿਆਂ ਦੀ, ਏਦਾਂ ਲੱਗਦਾ ਵੀ ਹਜ਼ਾਰਾਂ ਦੀ ਗਿਣਤੀ ਚ ਆ ਰਹੇ ਨੇ ਚੜ ਕੇ।
ਛੀਨ ਲੈਂਗੇ ਹੈ ਹਥਿਆਰ,
ਉਹਨਾਂ ਨੇ ਸਾਡੇ ਕੋਲੋਂ ਘੋੜੇ ਵੀ ਖੋਹ ਲੈਣੇ ਨੇ, ਹਥਿਆਰ ਵੀ ਖੋਹ ਲੈਣੇ ਨੇ।
ਕਰੋ ਸਮੁਖ ਸੋ ਲੈ ਮਾਰ,
ਜੇ ਉਹਨਾਂ ਦਾ ਸਾਹਮਣਾ ਕਰੋਗੇ ਤੇ ਉਹਨਾਂ ਨੇ ਤੁਹਾਨੂੰ ਮਾਰ ਮੁਕਾਉਣਾ ਹੈ।
ਤੁਮਕੋ ਪੱਖ ਹੈ ਸਭ ਅਨਜਾਨ, ਨਾ ਹੱਕ ਦੇ ਜਾਏ ਜਿਸ ਪ੍ਰਾਨ।
ਤੈਨੂੰ ਸਾਰੇ ਅਣਜਾਣ ਕਹਿਣਗੇ, ਕਹਿਣਗੇ ਵੇਖੋ ਖਾਨ ਜਾਦੇ ਨੇ ਬਿਨਾਂ ਗੱਲ ਤੋਂ ਜਾ ਕੇ ਪ੍ਰਾਨ ਗਵਾ ਲਏ।
ਮਿਲ ਖਾਨਨ ਸਮਝਾਵਨ ਕਰਿਓ,
ਇਹਨਾਂ ਇਹਨਾਂ ਸਾਰੇ ਖਾਨਾਂ ਨੇ ਮਿਲ ਕੇ ਖਾਨ ਜਾਦੇ ਨੂੰ ਸਮਝਾਇਆ।
ਲੱਖ ਗੁਰ ਵੀਰ ਬਲੀ ਔਰ ਡਰਿਓ,
ਔਰ ਇਹਨੇ ਵੇਖਿਆ ਵੀ ਗੁਰੂ ਜੀ ਬੜੇ ਵੀਰ ਯੋਧੇ ਨੇ, ਖਾਨਜ਼ਾਦਾ ਉਸ ਵੇਲੇ ਸੁਣ ਕੇ ਡਰ ਗਿਆ।
ਰਹਿਓ ਠਟਕ ਤਬ ਨਦੀ ਕਿਨਾਰੇ,
ਕਿਨਾਰੇ ਤੇ ਠਟ ਕੇ ਰੁਕ ਕੇ ਰਹਿ ਗਿਆ।
ਨਹੀਂ ਪਾਰ ਕੋ ਜਲ ਮੈਂ ਡਰੇ,
ਇਹਨੇ ਨੀ ਫਿਰ ਪਾਣੀ ਚ ਪੈਰ ਪਾਏ ਵੀ ਹੁਣ ਦਰਿਆ ਪਾਰ ਕਰਨ ਵਾਸਤੇ ਪੈਰ ਪਾਉਂਦਾ, ਪਿੱਛੇ ਹੋ ਕੇ ਖਲੋਤਾ ਰਿਹਾ ਕਿ ਪਾਰ ਗਏ ਤੇ ਪਹਿਲਾਂ ਤਾਂ ਪਾਣੀ ਚ ਠਰ ਕੇ ਮਰ ਜਾਣਗੇ, ਜੇ ਪਾਰ ਹੋ ਵੀ ਗਏ ਤੇ ਜਾਂਦਿਆਂ ਨੂੰ ਅੱਗੇ ਗੁਰੂ ਦੇ ਸੂਰਮਿਆਂ ਨੇ ਮਾਰ ਪਕਾਉਣਾ। ਏਦਾਂ ਡਰ ਕੇ ਪਿਛਾਂ ਹੀ ਖਾਨਜ਼ਾਦਾ ਮੁੜ ਗਿਆ, ਪਰ ਜਾਂਦਾ ਜਾਂਦਾ ਰਸਤੇ ਵਿਚ ਇਕ ਦੋ ਪਿੰਡ ਉਜਾੜਦਾ ਜਾ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।